पतना श्री वाहे गुरु साहेब जी एक ओंकार सतनाम करता पुरुख निर्भय निर्वैर अकाल मूरत अजुनी सैपं गुर प्रसाद राग सूही महला पहला चौपद कार पहला पांडा तो दास धूप देव हो तो दूब कौ जावे दूध करम फुन सुरत सुमायणा हो निराश जमाव हो पांडा तो दास धूप देव तो दूध कौ जाव हो दूध करम फुन सुरत सुमायणा हो निराश जमाव हो जप हो ता एको नामा अवर निराफल कामा रहाओ एह मन ईटी हाथ करो फोना नेत्र नींद न आवे रसना नाम जपो तब मथिया इन बिद अमृत पाव हो मन संपट जित सत सर नावना पावन पाती त्रिपत करे पूजा प्राण सेवक जे सेवे इन बिद साहेब रवत रह कहंदे कहे कहे कह जावह तुम सारे अवर ना कोई भगत हीन नानक जन जंता हौसला ही सच्चा सोई कहंदे कहे कहे कह जावह तुम सर अवर ना कोई भगत हीन नानक जन जंबा हौसला ही सच्चा सोई वाहेगुरु जी का खालसा वाहेगुरु जी की फतेह सम्मान लोग चरण शतर तखत मालिक जुग हो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦਾ ਆਗਮਨ ਗੁਰਪੁਰਬ ਹੈ। ਆਪ ਸੰਗਤ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਅੱਜ ਬਹੁਤ ਗਿਣਤੀ ਵਿੱਚ ਪ੍ਰੇਮੀ ਗੁਰਸਿੱਖ ਸ਼ਰਧਾਲੂ ਸੇਵਕ ਦੇਰ ਰਾਤ ਤੋਂ ਹੀ ਨਤਮਸਤਕ ਹੋ ਰਹੇ ਨੇ ਔਰ ਅੱਜ ਹਜ਼ੂਰ ਨੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਪ੍ਰਕਾਸ਼ਮਾਨ ਹੋ ਕਰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੂਹੀ ਹੈ ਔਰ ਇਸ ਰਾਗ ਦੀ ਆਰੰਭਤਾ ਵਿੱਚ ਜੋ ਸਤਿਗੁਰਾਂ ਦਾ ਅੰਮ੍ਰਿਤ ਸ਼ਬਦ ਹੈ ਉਹੀ ਸਤਿਗੁਰੂ ਨੇ ਸਾਨੂੰ ਅੱਜ ਅੰਮ੍ਰਿਤ ਵੇਲੇ ਹੁਕਮ ਬਖਸ਼ ਦਿੱਤਾ। ਸੱਚ ਇਹਵੇ ਅੱਜ ਪੁਰਬ ਵਾਲਾ ਵਿਸ਼ੇਸ਼ ਦਿਹਾੜਾ ਹੈ। ਹੁਕਮ ਤਾਂ ਸਤਿਗੁਰੂ ਦਾ ਰੋਜ਼ ਹੀ ਨੀਤ ਨਵਾਂ ਹੈ, ਪਰ ਖਾਸ ਕਰਕੇ ਪੁਰਬ ਵਾਲੇ ਦਿਨ ਆਪ ਇਤਨੀ ਭਾਰੀ ਤਾਦਾਦ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚੇ ਹੋ ਤੇ ਅੱਜ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਬੋਲ ਕੇ ਕਿਹਾ, ਸਿੱਖੋ ਨਾਮ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ। ਅੱਜ ਸਾਨੂੰ ਉਪਦੇਸ਼ ਦਿੱਤਾ ਹੈ ਕਿ ਆਪਣੇ ਅੰਤਸ਼ਹਿ ਕਰਨ ਭਾਂਡੇ ਨੂੰ ਧੋ ਲਵੋ, ਚੰਗੇ ਕਰਮਾਂ ਦਾ ਦੁੱਧ ਇਕੱਠਾ ਕਰੋ, ਸੁਰਤ ਦੀ ਸੁਚੇਤਤਾ ਦੀ ਜਾਗ ਲਾ ਦੇਵੋ, ਇਸ ਜ਼ਬਾਨ ਨੂੰ ਮਦਾਨੀ ਬਣਾ ਲਓ ਤੇ ਮਾਇਆ ਦੀ ਨੀਂਦ ਨਾ ਪੋਵੇ, ਉਸ ਨੂੰ ਨੇਤਰਾ ਰੱਸੀ ਬਣਾ ਲਵੋ ਤੇ ਮਨ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜੋ ਤੇ ਜਪ ਕੇ ਪਰਮਾਤਮਾ ਦਾ ਨਾਮ ਆਪਣੇ ਸਰੀਰ ਇਸ ਭਾਂਡੇ ਵਿੱਚੋਂ ਨਾਮ ਅੰਮ੍ਰਿਤ ਤੱਤ ਦੀ ਪ੍ਰਾਪਤੀ ਕਰ ਲਓ। ਦੂਸਰਾ ਬਚਨ ਕਿ ਅਸਲ ਚ ਲੋਕ ਠਾਕੁਰ ਨੂੰ ਡੱਬੇ ਵਿੱਚ ਰੱਖਦੇ ਨੇ। ਮਹਾਰਾਜ ਕਹਿੰਦੇ ਨੇ ਆਪਣੇ ਮਨ ਨੂੰ ਸੰਪਟ ਡੱਬਾ ਬਣਾ ਲੈ, ਸਤ ਸੰਗਤ ਵਿੱਚ ਇਸ਼ਨਾਨ ਕਰ, ਜਿਹੜੀ ਤੂੰ ਮੱਥਾ ਟੇਕਣਾ ਭੇਟਾ ਰੱਖ ਕੇ ਆਪਣੇ ਪ੍ਰਾਣਾਂ ਦੀ ਹੀ ਭੇਟਾ ਗੁਰੂ ਨੂੰ ਦੇ ਦੇ। ਸ਼ਰਧਾ ਦੇ ਪੱਤਰ ਲੈ ਕੇ ਆ, ਜੇ ਤੂੰ ਇਸ ਢੰਗ ਨਾਲ ਆਤਮਕ ਪੂਜਾ ਬ੍ਰਹਮ ਦੀ ਕਰੇਗਾ ਤੇ ਰੋਜ਼ ਉਸ ਪਰਮਾਤਮਾ ਦੇ ਮਿਲਾਪ ਨੂੰ ਤੂੰ ਮਾਣੀ। ਅਖੀਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਸਤਿਗੁਰੂ ਮੇਰੇ ਤੇ ਮਿਹਰ ਕਰ, میں آپ جی دی صدا سلوتا کردا رکھا. ایک تا اس امرت شبد دی وچار آپاں کران گے اور دوسرا اج ستگرو گرو رام داس مہاراج انہاں دے چرن پرساں گے. ستگرو دے چرناں چ بینتی کران گے داتا جی آپ جی دا آگمن پرب ہے, آپ سلطان ہو, آپ پاتشاہ ہو, آپ پرتک دے پار برہم سوامی ہو, آپ جی نو سکھاں نے پار برہم کر نمشکاریا ہے. ایسے دین دیال تن گرو رام داس جی آپ جی کرپا کرو سانو اپنی دروں کرو شردا پریم عبادت تے اس منکھا دیہی دی منزل نو حاصل کرن واسطے اسیس بخشو. آو ساد سنگت آپ جتنے اج حضور دے چرنا وچ براج مان ہو جی سب کے جے سنگت حال وچ زیادہ ہو جائے تے متھا ٹیکن والے اوپر گیلری وچ بھی بیٹھ سکدے گا. کرو کرپا ساد سنگت جی آپ سارے پیار ادب نال کوئی رسنا وروی وانجی نہ رہے, پیار ادب سہت اچارن کرو جی ستنام شری واہے گرو جی. کرو بخش ساد سنگت اچھی آواز وچ اچارن کرو جی ستنام شری واہے گرو جی ستنام شری واہے گرو صاحب ستنام. ستگرو گرو نانک صاحب مہاراج جی نے اپنی امرت رسنا تو جو شبد اچارن کیتا ہے اس دے آرمبھ وچ جو ستگرہ نے منگل درج کیتا تے اس دی وچار پاواں جس دن آپاں حضور دے پرب دی کتھا آرمبھ کیتی سی اس دن تلنگ راگ چو ستگرو دا بچن آیا سی جیو ڈرتا ہے اپنا کیسوں کری پکار دوک وسارن سیویا سدا سدا داتار. اس دن داتار جی دے اس حکم چ وی ان بن ایسا ہی منگل گردیو نے درج کیتا. یہ اکھری ارتھ آپ ضرور کرنے کا پامی وستار سہت آپ ویاخیا ادو کیتی ہے. وہ ہے ایک اوہنکار, ایک دا ارتھ پرماتما پرمیشور لی ورتے ہے. اوہنکار یہ دا ارتھ کہ پار برہم پرمیشور وہ گرو ایک ہے, ایک رس ویاپک ہے اور یہ بھی سچ ہے کہ اس ایک پرماتما جیسا ہور کوئی نہیں. دوسرا اس ایک اوہنکار دا نام ست ہے, او دی خوند ہے, وہ سدیو رہن والا ہے اور جس نو داتار نے اپنی رسنا تو او دی خوند او دی سچائی بارے بچن کیتے آد سچ جوگاد سچ خی پی سچ نانک ہوسی پی سچ. ایک ہے ادتی ہے, ایک رس ہے, وہ سدیو کال خوند والا ہے. پھر بنتی پاویں اسی ست نام شبد کہہ رہے ہیں اکھراں دے وچ پر پرمیشور جی ان اکھراں تو پہلا بھی سچ ہن. کرتا پرکھ, کرتا پرکھ سارے سنسار دا کرتا کرت کرن والا بناون والا اے پار برہم پرمیشور آپ ہے. تے جو کچھ مالک جی نے بنایا ہے ہر بنائی کوئی وستو دے وچ کرتا پرکھ جی آپ سمائے ہوئے نے. سب کچھ بناون والا تے سب کچھ بنا کے اس دے وچ سما گیا ہے. جی پچھلے دن آپ نے بینتی کیتی سی کہ دنیا وچ کوئی بھی انسان کرت کردا ہے, کرت دا کرتا انسان ہے, پر وہ کرتا پرکھ نہیں بن سکتا, وہ اس چیز بھی سما نہیں سکتا. جویں سونے دے گہنے سنار بناندا ہے, انہاں گہنیاں دا کرتا سنار ضرور ہے پر کرتا کتے ہے, تے گھڑیا کویا گہنا کتے بدیشاں وچ چلا جاندا ہے. کوئی بھی سامان کوئی پتھر دا بنائے لکڑی دا بنائے کسے بھی طرح دا کوئی سامان دا کرتا ہووے, وہ کرتا ہے سامان دا پر اس سامان دے وچ اس سامان دا نہیں آپ نہیں وچ بیٹھدا, وہ دی خوند نہیں اس وچ. پر گرو جی کہندے آ کرتا پرکھ جیڑا سب نو سرجن والا ہے وہ سرجنہار سارے آپ سمایا ہے. نیر پاؤ نیر ویر ایک اونکار نو کسے قسم دا کوئی پہ نہیں, وہ سچ مچ پہ تو مکت ہے. اس دنیا وچ جو کچھ بھی پیدا کیتا سچ اے ہر چیز پہ وچ ہے, اس اوپر پرماتما دے پہ دا کنڈا ہے, پر پار برہم پرمیشور نے جنہ اوپر کوئی بھی پہ نہیں. جویں اسی آسا کی وار وچ پڑھنے ہاں پہ وچ پون وہ سدواؤ پہ وچ چلیں لکھ دریاؤ پہ وچ اگن کڈے وگار پہ وچ ترتی دبی پار پہ وچ سورج پہ وچ چند کو کروڑی چلت نہ انت. اس وچ مہاراج کہنے سگلیاں پو لکھیا سر لیک نانک نر پو نرنکار سچ ایک. پار برہم پرمیشور اس اوپر کوئی پہ ان کو ڈر نہیں. دوسری گل جے وہ نرپے نے تے وہ کسی نال ویر بھی نہیں کماندے. نرپو اور نرویر ہے ایک اونکار. اکال مورت اکال مورت پار برہم پرمیشور اتے سما کوئی اثر نہیں کرتا. سچ اے دیوی دیوتے پیر پیغمبر کال انسار آئے پر سمے دی لپیٹ وچ چلے گئے. پر گردیو کہنے ایک اونکار اس اوپر کال اس اوپر سما کوئی پربھاو نہیں پاندا. سمے تو رہت ہے پر اس دی خوند قائم ہے. اجونی سائفن اجونی پار برہم پرمیشور جونا وچ نہیں ہوندے, پھر وہ کیویں نے جی. مہاراج کہنے صاحب ہم وہ ستے سدھ پرکاش مان نے, انہوں نے کوئی بنان والا نہیں. جس نے گرو نانک صاحب جی نے اپنی جپدی بانی چ کہا کہ پرماتما تھاپیا نہ جائے کیتا نہ ہوئے آپے آپ نرنجن سوئے. پار برہم پرمیشور اس نے کوئی تھاپ نہیں سکتا بنا نہیں سکتا. جنہوں نے گرو گوبند سنگھ جی کہنے ان پو پرکاش سہبن وہ اپنے آپ ستے صدق ہے, وہ کسی دی رچنا نہیں پر ساری رچنا وہ دی بنائی ہے. گر پرساد اخیر تے داتا جی کہنے نے گر پرساد ایک جو سچ ہے ہر چیز دا کرتا ہے کرت وچ سمایا ہے پہ تو رہت ہے ویر کسی نے کماندا نہیں سمے دا وہ دے تے اثر کوئی نہیں. اجونا جونا وچ او کبھی آندا نہیں اجونی ہے اپنے آپ ہے او تے اس نوں پاؤن دا طریقہ وسیلہ ذریعہ جگت کی ہے. تے گرو نانک صاحب بچن کردے نے گر پرساد اونوں گرو کرپا دوارا گرو بخشش دوارا گرو نظر دوارا پایا جاندا ہے. راگ سوہی محلہ پہلا ستگراں دا اے امرت بچن سوئی راگ دے وچ ہے. راگ سوہی محلہ پہلا سوئی راگ دا نام ہے تے محلہ پہلا دا ارتھ کہ اے امرت شبد اے بچن اے حکم نامہ تن گرو نانک صاحب مہاراج جی نے اچارن کیتا ہے. انج تا آپ دو دنوں تو کل جڑی سندھیا نکلی ہے کل پچھا جو بیتیا کل اور پرسوں شام نو اس استھان تے آپ جی نے پڑتال اور راگ سرون کیتے. ہر راگ بھی اپنی تصیر ہے. جڑا سوئی راگ ہے یہ ملاپ دا راگ ہے. اج دیکھو ستگراں نے حکم اس وچوں بخشش کیتا. سوئی راگ جڑا ہے یہ وچھوڑے نو ختم کرن والا ہے. سوئی راگ ਸੁਹਾਗਣਾ ਦਾ ਰਾਗ ਹੈ, ਮੇਰੀ ਬੇਨਤੀ ਸੋਹਣੀ ਮਿਲਾਪ ਦਾ ਰਾਗ ਹੈ। ਇਹੀ ਕਾਰਨ ਕਿ ਸਤਿਗੁਰਾਂ ਨੇ ਸਤ ਸੰਤੋਖ ਕਰ ਭਾਉ ਕੁੜਮ ਕੜਮਾਈ ਆਇਆ ਬਲਰਾਮ ਜੀਓ, ਇਹ ਸੋਹੀ ਰਾਗ ਵਿੱਚ ਹੈ। ਹਮ ਘਰ ਸਾਜਨ ਆਏ, ਇਹ ਸੋਹੀ ਰਾਗ ਵਿੱਚ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਧੰਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਏਕ ਜੋਤ ਦੋ ਮੂਰਤੀ ਧੰਨ ਫਿਰ ਕਈ ਹੈ ਸੋਏ, ਇਹ ਸੋਹੀ ਰਾਗ ਵਿੱਚ ਹੈ। ਜਿਹੜੀਆਂ ਚਾਰ ਲਾਵਾਂ ਦਾ ਪਾਠ ਕਰਕੇ ਸਿੱਖ ਧਰਮ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਾਇਆ ਜਾਂਦਾ ਹੈ, ਸੱਚ ਇਹ ਕਿ ਇਹ ਚਾਰ ਲਾਵਾਂ ਵੀ ਹਜ਼ੂਰ ਨੇ ਸੂਈ ਰਾਗ ਵਿੱਚ ਦਰਜ ਕੀਤੀਆਂ। ਇਹ ਰਾਗ ਸੂਹੀ ਹੈ ਤੇ ਅੰਮ੍ਰਿਤ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੈ।
ਚੌਪਦੇ
ਇਹ ਸ਼ਬਦ ਜੋ ਹੈ ਇਹ ਚਾਰ ਪਦਿਆਂ ਦੀ ਇਹਦੀ ਬਣਤਰ ਹੈ। ਕਹਿਣ ਤੋਂ ਮੁਰਾਦ ਕਿ ਇਸ ਦੇ ਪਦੇ ਚਾਰ ਨੇ ਤੇ ਇੱਕ ਇੱਕ ਪਦੇ ਵਿੱਚ ਸਤਿਗੁਰਾਂ ਨੇ ਦੋ ਦੋ ਤੁਕਾਂ ਉਚਾਰਨ ਕੀਤੀਆਂ। ਚਾਰ ਪਦਿਆਂ ਦਾ ਇਹ ਅੰਮ੍ਰਿਤ ਸ਼ਬਦ ਹੈ।
ਭਾਂਡਾ ਧੋਏ ਬੈਸ ਧੂਪ ਦੇਵ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕੀਤੀ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਹਜ਼ੂਰ ਨੇ ਇਸ ਸ਼ਬਦ ਵਿੱਚ ਜਿਹੜੀ ਉਦਾਹਰਨ ਦਿੱਤੀ ਹੈ ਉਹ ਅੱਜ ਵੀ ਕਈ ਪਿੰਡਾਂ ਥਾਵਾਂ ਤੇ ਬੀਬੀਆਂ ਸਵਾਣੀਆਂ ਮਾਈਆਂ ਆਪਣੇ ਘਰਾਂ ਵਿੱਚ ਜੰਮੇ ਹੋਏ ਉਸ ਦਹੀਂ ਨੂੰ ਦੁੱਧ ਨੂੰ ਰਿੜਕਦੀਆਂ ਨੇ ਤੇ ਉਹ ਰੇੜਕਾਂ ਪਾ ਕੇ ਉਸ ਜੰਮੇ ਹੋਏ ਦਹੀਂ ਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਕਰਦੀਆਂ ਨੇ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ ਬਾਣੀ ਵਿੱਚ, ਸਾਨੂੰ ਪੂਰਨ ਤੱਤ ਦੀ ਗੱਲ ਸਮਝਾਉਣ ਦੇ ਲਈ ਇੰਨੇ ਸਰਲ ਤਰੀਕੇ ਵਰਤੇ, ਜਿਹੜੀਆਂ ਉਦਾਹਰਨਾਂ ਸਾਡੇ ਰੋਜ਼ਮਰਾ ਜ਼ਿੰਦਗੀ ਚ ਵਾਪਰਦੀਆਂ ਨੇ। ਗੁਰੂ ਸਾਹਿਬ ਨੇ ਉਹਨਾਂ ਉਦਾਹਰਨਾਂ ਨੂੰ ਆਧਾਰ ਬਣਾ ਕੇ ਹਰ ਮਨੁੱਖ ਨੂੰ ਰੂਹਾਨੀਅਤ ਦਾ ਗਿਆਨ ਦੇ ਦਿੱਤਾ। ਜਿਵੇਂ ਪਿਛਲੇ ਦਿਨ ਦਾਸ ਨੇ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਭਰਥਰ ਜੋਗੀ ਸੱਚ ਇਹ ਵੇ ਕਿ ਮਦ ਨਸ਼ੇ ਦੇ ਪਿਆਲੇ ਦੀ ਗੱਲ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਨਸ਼ੇ ਕੱਢਣ ਦਾ ਜਿਹੜਾ ਤਰੀਕਾ ਹੈ ਉਸ ਨੂੰ ਆਧਾਰ ਬਣਾ ਕੇ ਨਾ ਸਾਰੇ ਉਹ ਵਰਤਦੇ ਆ ਭਾਂਡਾ ਸੱਕ ਗੁੜ ਅਮੋਗੇ ਦਾ ਫੁੱਲ ਤੇ ਸ਼ਰਾਬ ਕੱਢਣ ਲੱਗਿਆਂ ਪੋਚਾ ਫੇਰਨਾ ਅੱਗ ਬਾਲਣੀ। ਮਹਾਰਾਜ ਸਾਰੀਆਂ ਚੀਜ਼ਾਂ ਉਹ ਵਰਤਦੇ ਆ ਜੋ ਲੋਕ ਨਸ਼ਾ ਕੱਢਣ ਵੇਲੇ ਵਰਤਦੇ ਨੇ, ਪਰ ਉਹਨਾਂ ਚੀਜ਼ਾਂ ਦੀ ਆਧਾਰਨ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਅੰਦਰੋਂ ਅਮਿਓ ਰਸ ਪੈਦਾ ਕਰਨ ਦੀ ਗੱਲ ਕਹਿੰਦੇ ਆ। ਜਿਵੇਂ ਉਸ ਦਿਨ ਅਸੀਂ ਪੜ੍ਹਿਆ ਸੀ ਗੁਰ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ। ਥੋੜੀ ਜਿਹੀ ਮੈਂ ਉਦਾਹਰਨ ਆਪ ਨਾਲ, ਕਿਉਂਕਿ ਅੱਜ ਭਾਂਡਾ ਦੁੱਧ ਜਾਗ ਲਾਣੀ ਰੇੜਕਾ ਪਾਉਣਾ ਇੱਟੀਆਂ ਪਕੜਨੀਆਂ ਇਹ ਉਦਾਹਰਨਾਂ ਤੇ ਸੰਸਾਰੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਉੱਥੇ ਉਦਾਹਰਨ ਲਈ ਜਿਵੇਂ ਗੁਰ ਦਾ ਅਰਕ ਕੋਈ ਕੱਢਦਾ ਇਸੇ ਤਰ੍ਹਾਂ ਸਰੀਰ ਵਿੱਚੋਂ ਨਾਮ ਅੰਮ੍ਰਿਤ ਪੈਦਾ ਹੋ ਜਾਏ। ਉਸ ਤੋਂ ਬਾਅਦ ਜਿਵੇਂ ਇੱਕ ਕਿਸਾਨ ਖੇਤੀ ਬੀਜਦਾ ਉਹ ਹਲ ਵਾਹੁੰਦਾ ਪਾਣੀ ਲਾਉਂਦਾ ਉਸ ਵਿੱਚ ਬੀਜ ਬੀਜਦਾ ਤੇ ਬੀਜ ਬੀਜਣ ਲੱਗਿਆਂ ਉਹ ਸੁਹਾਗਾ ਫੇਰ ਦਿੰਦਾ ਉਸ ਵਿੱਚੋਂ ਫਿਰ ਅਨਾਜ ਫਸਲ ਨਿਕਲਦੀ ਏ। ਮਹਾਰਾਜ ਨੇ ਉਦਾਹਰਨਾਂ ਉਹਦੀਆਂ ਲਈਆਂ, ਪਰ ਹਕੀਕਤ ਵਿੱਚ ਸਤਿਗੁਰਾਂ ਨੇ ਅੰਦਰ ਨਾਮ ਬੀਜਣ ਦੀ ਜਾਚ ਦੱਸ ਦਿੱਤੀ। ਮਨ ਖਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮੇਰੇ ਕਹਿਣ ਤੋਂ ਮੁਰਾਦ ਬਾਣੀ ਚ ਬੇਅੰਤ ਐਸੀਆਂ ਉਦਾਹਰਨਾਂ ਨੇ ਜਿਨ੍ਹਾਂ ਵਿੱਚ ਸਤਿਗੁਰਾਂ ਨੇ ਜਿਹੜੀ ਕਿਰਤ ਅਸੀਂ ਰੋਜ਼ਮਰਾ ਜ਼ਿੰਦਗੀ ਚ ਕਰਦੇ ਦੇਖਨੇ ਹਾਂ ਉਹਨਾਂ ਨੂੰ ਆਧਾਰ ਬਣਾ ਕੇ ਉਸ ਵਿੱਚੋਂ ਰੂਹਾਨੀਅਤ ਦਾ ਉਪਦੇਸ਼ ਦਿੱਤਾ ਹੈ। ਇੱਕ ਉਦਾਹਰਨ ਮੈਂ ਹੋਰ ਦੇਖ ਕੇ ਆਪ ਜੀ ਦੇ ਸਨਮੁਖੇ ਦੇ ਅਰਥ ਕਰਨੇ ਆ ਆਪਾਂ। ਦੇਖੋ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਕਈ ਵਾਰੀ ਇਹ ਸਵਾਲ ਉੱਠਦਾ ਹੈ ਕਿ ਜਿਸ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਏ ਉਸ ਇਨਸਾਨ ਦੀ ਜ਼ਿੰਦਗੀ ਕੈਸੀ ਹੁੰਦੀ ਹੈ, ਉਹਦੀ ਮਾਨਸਿਕ ਦਸ਼ਾ, ਉਹਦੀ ਸਰੀਰਕ ਦਸ਼ਾ। ਤੇ ਭਗਤ ਸਾਹਿਬ ਨੂੰ ਪੁੱਛਿਆ ਕਿ ਜਿਨ੍ਹਾਂ ਨੂੰ ਨਾਮ ਭੁੱਲ ਜਾਏ, ਨਾਮ ਵਿਸਰ ਜਾਏ ਜਾਂ ਅੰਦਰੋਂ ਨੇਮ ਟੁੱਟ ਜਾਏ ਉਹਨਾਂ ਬੰਦਿਆਂ ਦੀ ਕੈਸੀ ਹਾਲਤ ਹੈ। ਉਹਨਾਂ ਨੇ ਕੁਝ ਜ਼ਿਆਦੀਆਂ ਉਦਾਹਰਨਾਂ ਨਹੀਂ ਲਈਆਂ। سامنے ایک گاں سوئی سی, اس گاں سوئی نو کچھ دن ہوئے سن, تے جدوں گوالے نے مالک نے اس گاں دے بچے نو پکڑ کے گاں دیاں اکھاں تو دور کر دیتا, اپنے بچے دی دوری بندی دیر سی, او گاں قلعے دے اوپر چار چویرے گھومن لگی, کھورو پان لگی. مہاراج کہندے دیکھ جویں اے گاں بچے تو بنا تڑپدی پئی ہے, بس یہی حالت بندے دی ہوندی ہے جدے اندر پرماتما دا نام پل جاندا. میں عرض کراں ادھارنک گاں تے بچے دکھ, انہاں دا بچن کہ موئے لاگتی تالا بیلی بچرے بن گائے اکیلی, جویں گاں بچے تو بنا ہے. تے جدو جی پوچھا جائے بھگت جی سانو اے دسو کہ جدو پرماتما دا نام جاپنے کا تے اے دا رس کیسا ہے, انہاں نے زیادہ گنجل نہیں پائی. میں آپ نو تاں بینتی کیتی گرمکھو کتھا ارتھ وچار ضرور سنو, پر سچ اے دے کہ میرے رابر نے اتنا سخین طریقے بانی چ دسے نے کہ بندہ انہاں نو سن دیا سار سمجھ پی جائے, سمجھ تو بعد انہوں آچمنی چ ٹال سکے. ہن پوچھا جی پرماتما دا ملاپ ہوے کیسا, تے بھگت جی کہندے نے جویں گاں دا بچہ چھڈیے او ماں دا دودھ چنگدا ہے, گاں او دے جسم نو چٹدی ہے, اسی طرح کہن لگے جیسے گائے کا بادشاہ چھوٹلا تھن چوکتا مکھن گوٹلا. بس آئی رس میں اے دو تین تاں بنتیاں کیتیاں کہ اج جیڑی ادھارنک ہے اے دودھ جمن دی دودھ رڑکن دی, وہ اس کر کے کہ خاص کر کے وہ بیبیاں نو سمجھ ضرور پائے گی, انہاں ویراں بھراواں نو جنہاں دے گھراں وچ اس ورتارے نال دودھ رڑکدے رہے. پر عام طور تے اج دی جڑی نویں جنریشن ہے انہوں کوئی پتہ نہیں لگنا اٹیاں کی نے, انہوں کوئی پتہ نہیں لگنا نیترا کنو کہندے, انہوں کوئی پتہ نہیں لگنا دھوپ دیو کی ہے. ہاں وہ کسی ہوٹل چ کھلو کے چاٹیاں چوٹیاں دیکھ کے آ جان گے, پر صحیح ارتھاں چ انہوں سمجھ نہیں پینی ہے کی ہے. پر میں جو گرو جی نے کہا کہ بھانڈا توئے, مہاراج کہندے بیس دھوپ دیو, جے دودھ جمانا ہے تے سب تو پہلا جس بھانڈے چ دودھ جمانے وہ بھانڈا سوچھ ہونا چاہیے ہے, وہ بھانڈا تپیا ہونا چاہیے. گرو جی پہلا بچن کرتے ہیں بھانڈے نو دھوو تے بیس کے ٹک کے ان پھر دھوپ لواؤ, انج ویسے دھوپ دیو دے ارتھ گرمکھ ودوانا نے یہ بھی کیتے نے کہ انگیاریاں پکیاں ہوئیاں اگ دیاں اس اوپر گگل کئی واری کوئی ہور سمگری پا کے جدو دھوپ دھوک پیندی سی دھو نکلدا سی تے چاٹی نو بھانڈے نو ادھے اتنے مودا مار دیندے سن جدے وچ دودھ جمایا جاندا سی. او دا ایک کارن سی کیونکہ جدو بھانڈے وچ دودھ نہ جمے, من لو دودھ نو رات جاگ بھی لا دتی, تھوڑی جی آواز کرا دے کہ دودھ نہیں بھی جمیا تے پھر او کی کردے سن, بیبیاں بھنا کہندیاں سن کہ اس بھانڈے دے اندر کٹانو ایسے نے جڑے دودھ نو جمن نہیں دیندے, دودھ بھی ہے جاگ بھی لائی پر یہ جمدا نہیں پیا. میں بینتی کراں گرو جی کہندے آ کہ جنے بھانڈے وچ پئے ہوئے کٹانو مندے کٹانو دودھ نو جمن نہیں دیندے, اے انسان تیرے انتشا کرن روپی بھانڈے وچ تیرے شریر بھانڈے دے وچ مند واشنا دے پھرنے اینے ک پئے نے, ایک کھن نہیں تیرا من جڑا بانی وچ لگن نہیں دیندے. دیکھو سوکھے ارتھ سمجھن لئی, جویں بھانڈے وچ پئے ہوئے جراثیم بیکٹیریا کہہ لو کٹانو شبد میں برتے, ان دسدے ہوا بیکٹیریا جا ان دسدے ہوئے جرم جڑے نے وہ بھانڈے نو جنا مرضی دھو لو وہ مردے نہیں چھتی. مہاراج کہندے اس بھانڈے نو دھو کے پھر انہوں اگ دے وچ دھوپ دتی جاندی ہے سمگری پا کے, وہ دے نال وہ کٹانو مر جاندے نے. تے مہاراج کہندے جدو وہ مردے نے تے وہی دودھ جمانا شروع کر دو پھر دودھ خراب نہیں ہوندا. بڑی سوکھی ادھارن دتی مہاراج جی نے. اسی طرح یہ شریر ساڈا بھانڈا ہے. چلو میں انت شہ کرنی شبد ورتے یہ بھانڈا ہے, اسی یتن کرنے امرت ویلے نتنے وچ من لگ جائے, یتن کرنے کتے دو گھڑیاں اندر ٹک جائے, پر پتہ نہیں کی کارن جتنے اندر بیکٹیریا پہ واشنا دے جرم پئے نے کٹانو پئے نے وہ ٹکنے نہیں دیندے, تھوڑا جہا من کتے لگن لگتا ہے ਤੇ ਅੰਨ ਦਿਸਦਾ ਜਿਵੇਂ ਭਾਂਡੇ ਵਿੱਚ ਉਹ ਕੀਟਾਣੂ ਦਿਸਦੇ ਨਹੀਂ, ਇਨ ਬਿਨ ਇਸ ਸਰੀਰ ਵਿੱਚ ਮੇਰੇ ਵਿੱਚ ਤੁਹਾਡੇ ਵਿੱਚ ਫੁਰਨੇ ਕਿਸੇ ਨੂੰ ਨਹੀਂ ਦਿਸਦੇ, ਪਰ ਇਹ ਪਤਾ ਹੀ ਉਦੋਂ ਲੱਗਦਾ ਜਦੋਂ ਅੰਦਰ ਦਾ ਖਿੰਡਾ ਬਣ ਜਾਂਦਾ ਹੈ। ਇਹ ਫੁਰਨਿਆਂ ਰੂਪੀ ਵਾਸ਼ਨਾ ਅੰਦਰ ਨੂੰ ਟਿਕਣ ਨਹੀਂ ਦਿੰਦੀ। ਗੁਰੂ ਜੀ ਕਹਿੰਦੇ ਆ ਪਹਿਲਾਂ ਕੰਮ ਕਰੋ, ਭਾਂਡਾ ਧੋਏ ਬੈਸ ਧੂਪ ਦੇਵੋ, ਆਪਣੇ ਭਾਂਡੇ ਨੂੰ ਧੋਵੋ। ਸਾਧ ਸੰਗਤ ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਇਹ ਸਰੀਰ ਵੀ ਭਾਂਡਾ ਹੈ। ਬਾਬਾ ਜੀ ਨੇ ਬੜੀ ਥਾਈ ਸ਼ਬਦ ਵਰਤੇ ਇਸ ਲਈ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇਹ ਭਾਂਡੇ ਭਾਂਡੇ ਕਹਿੰਦੇ, ਇਹ ਸਾਰੇ ਬਰਤਨ ਨੇ। ਏਕਲ ਮਾਟੀ ਕੁੰਜਰ ਚਿੰਟੀ ਭਾਂਜਨ ਕਹਿਬੋ ਨਾਨਾ ਰੇ, ਇਹ ਕਈ ਤਰ੍ਹਾਂ ਦੇ ਭਾਂਡੇ ਨੇ। ਘੁਮਾਰ ਹੈ ਏਕ ਜੋ ਮਾਟੀ ਗੂੰਦੀ ਬਹੁ ਵਿਦਵਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਲ ਕਾਹੂ ਵਿਆਦ ਲਗਾਈ। ਇਹ ਮੇਰੇ ਤੇਰੇ ਜਿੰਨਾ ਵੀ ਸਰੀਰ ਨੇ ਇਹ ਸਾਰੇ ਗੁਰਮੁਖੋ ਭਾਂਡੇ ਨੇ। ਹੁਣ ਇਸ ਭਾਂਡੇ ਦੇ ਵਿੱਚ ਅੰਨ ਦਿਸਦਾ ਹੋਇਆ ਇੱਕ ਸਿਸਟਮ ਕੰਮ ਪਿਆ ਕਰਦਾ। ਮੈਂ ਅੰਨ ਦਿਸਦਾ ਤਾਂ ਕਿਹਾ ਕਿ ਇਹ ਚਮੜੀ ਦੇ ਵਿੱਚ ਦਿਲ ਹੈ, ਕਿਡਨੀਆਂ ਨੇ, ਫੇਫੜੇ ਨੇ, ਹਾਰਟ ਹੈ, ਨਿੱਕੀਆਂ ਨਿੱਕੀਆਂ ਵਾਲ ਤੋਂ ਬਰੀਕ ਨਾੜੀਆਂ ਨੇ। ਇਹਨਾਂ ਨੂੰ ਖੁਰਦਬੀਨ ਨਾਲ ਐਕਸਰੇ ਰਾਹੀਂ MRI ਰਾਹੀਂ ਅੱਜ ਵਿਗਿਆਨ ਜਿਹੜੀ ਹੈ ਡਾਕਟਰ ਦੇਖ ਰਹੇ ਆ। ਇਹ ਦਿਸਦੇ ਨੇ ਇਸ ਚਮੜੀ ਦੇ ਥੱਲੇ ਜੋ ਕੁਝ ਹੈ, ਪਰ ਕੁਝ ਐਸਾ ਜਿਹੜਾ ਕੈਮਰੇ ਵਿੱਚ ਨਹੀਂ ਆਉਂਦਾ, MRI ਚ ਨਹੀਂ ਆਉਂਦਾ। ਉਹ ਹੈ ਬੰਦੇ ਦੇ ਅੰਦਰ ਦੇ ਫੁਰਨੇ, ਇਹਦੇ ਅੰਦਰ ਦੇ ਖਿਆਲ। ਹਾਲਾਂਕਿ ਯਤਨ ਕੀਤੇ ਜਾ ਰਹੇ ਬੰਦਿਆਂ ਨੂੰ ਬੇਹੋਸ਼ ਕਰਕੇ ਪੁੱਛਿਆ ਜਾਏ, ਪਰ ਫਿਰ ਵੀ ਬੇਨਤੀ ਕਰਾਂਗਾ ਇਸ ਸਰੀਰ ਰੂਪੀ ਭਾਂਡੇ ਵਿੱਚ ਉਹ ਫੁਰਨੇ ਪਏ ਆ ਜਿਹੜੇ ਦਿਸਦੇ ਨਹੀਂ, ਉਸ ਬੈਕਟੀਰੀਏ ਨੂੰ ਕਿਵੇਂ ਬਾਹਰ ਕੱਢੀਏ, ਕਿਵੇਂ ਧੋਈਏ। ਮਹਾਰਾਜ ਜੀ ਨੇ ਇਹਦੇ ਬਾਰੇ ਬਾਣੀ ਚ ਕੁਝ ਬਚਨ ਕਹੇ। ਇਹ ਤਾਂ ਕਹਿ ਦਿੱਤਾ ਵੀ ਭਾਂਡਾ ਧੋਏ ਬੈਸ ਧੂਪ ਦੇਵੋ, ਪਰ ਕਿਵੇਂ ਧੋਈਏ ਇਹ ਨਹੀਂ ਮਹਾਰਾਜ ਨੇ ਕਿਹਾ। ਇਹ ਕਹਿ ਦਿੱਤਾ ਬੈਠ ਕੇ ਧੂਪ ਦੇ ਉਹਨੂੰ ਧੂਪ ਦੇ, ਪਰ ਇਹ ਸਾਨੂੰ ਬਾਣੀ ਚ ਦੇਖਣਾ ਪਏਗਾ। ਇਹ ਸੂਈ ਰਾਗ ਚ ਇੱਕ ਬਚਨ ਹੁੰਦਾ ਮਹਾਰਾਜ ਜੀ ਦਾ ਕਿ ਭਾਂਡਾ ਅਤ ਮਲੀਨ ਧੋਤਾ ਖੱਚਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੇ ਦਰਵਾਜ਼ੇ ਤੇ ਜਾਂ ਤੈਨੂੰ ਸਮਝ ਪਏਗੀ ਭਾਂਡਾ ਧੋ ਕੀ ਕਹਿ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਖੱਚਾ ਹੋਏ ਸੀ, ਤੂੰ ਗੁਰੂ ਦੇ ਦਰ ਤੈਨੂੰ ਧੋਵੇਂਗਾ ਧੁੱਪ ਜਾਏਗਾ। ਪਰ ਬੇਨਤੀ ਫਿਰ ਮੈਂ ਕਰਾਂ, ਸਵਾਲ ਉੱਥੇ ਖਲੋਤਾ ਕਿ ਗੁਰੂ ਦੁਆਰੇ ਕਹਿ ਦਿੱਤਾ ਖੱਚਾ ਹੋਏ ਸੀ, ਪਰ ਸਾਨੂੰ ਦੱਸੋ ਗੁਰਦੁਆਰੇ ਕਿਵੇਂ ਅੱਛਾ ਹੋਵੇਗਾ, ਇੱਥੇ ਕਿਵੇਂ ਧੁੱਪੇਗਾ। ਫਿਰ ਪਾਠ ਕਰਦਿਆਂ ਗੁਰਮੁਖੋ ਚਾਰ ਕੁ ਬਚਨ ਗੁਰੂ ਗ੍ਰੰਥ ਸਾਹਿਬ ਚੋਂ ਐਸੇ ਮਿਲੇ, ਵੈਸੇ ਤਾਂ ਬੇਅੰਤ ਨੇ। ਜਿਨ੍ਹਾਂ ਨੇ ਚਾਰ ਬਚਨਾਂ ਨੇ ਕਿਹਾ ਆ ਚਾਰ ਤਰੀਕਿਆਂ ਵਿੱਚੋਂ ਕੋਈ ਤਰੀਕਾ ਅਪਣਾ ਲਏ ਤੇਰੇ ਅੰਦਰ ਦਾ ਭਾਂਡਾ ਧੁੱਪ ਜਾਏਗਾ। ਪਹਿਲਾ ਤਰੀਕਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਖਰਿਆ ਜਾਂ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਭਾਂਡਾ ਧੋਏ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਮੈਲ ਖੋਈ ਭਾਂਡਾ ਧੋਵੋ ਧੋਏ ਮੈਲ ਖੋਈ ਕੋਟ ਅਧਹਰੇ, ਨਿਰਮਲ ਭੈ ਚੀਤਾ ਤੋ ਦੁੱਧ ਕੋ ਜਾਓ। ਬੇਨਤੀ ਹੈ, ਪਹਿਲਾ ਤਰੀਕਾ ਸਤ ਸੰਗਤ ਵਿੱਚ ਬੈਠ ਤੇਰਾ ਭਾਂਡਾ ਧੁਪੇਗਾ, ਦੂਜਾ ਤਰੀਕਾ ਗੁਰਬਾਣੀ ਸੁਣ ਮੈਲ ਗਵਾਏ ਭਾਂਡਾ ਧੋਏ, ਤੂੰ ਗੁਰੂ ਕੀ ਬਾਣੀ ਸੁਣ, ਬਾਣੀ ਤੇਰੇ ਅੰਦਰ ਦੇ ਭਾਂਡੇ ਨੂੰ ਧੋ ਦੇਗੀ। ਤੀਸਰਾ ਤਰੀਕਾ ਗੁਣ ਗਾਵਤ ਤੇਰੀ ਉਤਰਸ ਮੈਲ, ਤੂੰ ਕੀਰਤਨ ਕਰ, ਕੀਰਤਨ ਕਰਨ ਨਾਲ ਤੇਰਾ ਭਾਂਡਾ ਧੁੱਪ ਜਾਏਗਾ। ਬੇਨਤੀ ਸੁਣੇ, ਮੈਂ ਤਿੰਨ ਸ਼ਬਦ ਕਹੇ, ਇੱਕ ਗੁਰਬਾਣੀ ਸੁਣ, ਦੂਜਾ ਸਤ ਸੰਗਤ, ਤੀਸਰਾ ਕੀਰਤਨ, ਚੌਥਾ ਮਹਾਰਾਜ ਕਹਿੰਦੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਇਹ ਭਾਂਡਾ ਧੁੱਪੇਗਾ। ਇੱਕ ਤਰੀਕਾ ਹੋਰ ਜਿਹਨੂੰ ਬਾਬਾ ਜੀ ਨੇ ਕੱਪੜੇ ਨਾਲ ਤਸ਼ਬੀਹ ਦਿੱਤੀ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਭਾਂਡਾ ਧੋਏ ਤੋਂ ਮਤਲਬ ਇਹ ਨਹੀਂ ਕਿ ਕੇਵਲ ਆਪਾਂ ਪਿੰਡੇ ਨੂੰ ਧੋ ਲਿਆ, ਇਹ ਭਾਂਡਾ ਧੋਏ ਦਾ ਅਰਥ ਹੈ ਕਿ ਜਿਹੜੇ ਭਾਂਡੇ ਵਿੱਚ ਅੰਨ ਦਿਸਦੇ ਕੀਟਾਣੂ ਨੇ ਉਹ ਕਿਵੇਂ ਬਾਹਰ ਕੱਢੇ ਜਾਣ, ਜਿਹੜੇ ਇਸ ਸਰੀਰ ਵਿੱਚ ਅੰਨ ਦਿਸਦੇ ਮੈਲੇ ਫੁਰਨੇ ਨੇ ਉਹ ਕਿਵੇਂ ਕੱਢੇ ਜਾਣ। ਬਾਬਾ ਜੀ ਕਹਿੰਦੇ ਨੇ ਭਾਂਡੇ ਨੂੰ ਧੋਣੀ ਤੇ ਧੋਣ ਨਾਲ ਨਿਕਲਦੇ ਆ, ਤੇ ਇਸ ਅੰਦਰ ਨੂੰ ਬਾਣੀ ਨਾਲ ਜੋੜਨ ਨਾਲ ਨਿਕਲਦੇ ਆ। ਪਹਿਲਾ ਬਚਨ ਸਰੀਰ ਭਾਂਡਾ ਧੋਵੋ, ਟੇਕ ਕੇ ਬਹਿ ਜਾ, ਇਹਨੂੰ ਧੂਪ ਦੇ, ਇਹਨੇ ਅੰਦਰ ਦੇ ਕੀਟਾਣੂ ਮਾਰ ਬਰਤਨ ਨੂੰ ਸਵੱਛ ਕਰਕੇ ਤੋ ਦਾ ਅਰਥ ਤਾਂ ਤੋ ਦੁੱਧ ਹੈ ਕੋ ਜਾਵੋ ਜੇ ਦੁੱਧ ਜਮਾਨ ਦਾ ਕੰਮ ਕਰਨਾ ਹੈ ਤੇ ਫਿਰ ਦੁੱਧ ਲੈਣ ਜਾਈ ਸਭ ਤੋਂ ਪਹਿਲਾਂ ਬਰਤਨ ਸਾਫ਼ ਕਰ
ਦੁੱਧ ਕਰਮ ਫੁਨ ਸੁਰਤ ਸੁਮਾਇਣਾ
ਹੁਣ ਅਗਲਾ ਪ੍ਰਸ਼ਨ ਸੀ ਦੁੱਧ ਕਿਹੜਾ ਮਹਾਰਾਜ ਜੀ ਨੇ ਫਿਰ ਮੈਂ ਬੇਨਤੀ ਕਰਾਂ ਇੱਥੇ ਭਾਂਡਾ ਸ਼ਬਦ ਵਰਤਿਆ ਸਰੀਰ ਨਹੀਂ ਵਰਤਿਆ ਪਰ ਅਸੀਂ ਬਾਣੀ ਚੋਂ ਸਿੱਧੇ ਅਰਥ ਲਏ ਨੇ ਸਰੀਰ ਰੂਪੀ ਭਾਂਡਾ ਅਸੀਂ ਮੈਲ ਦੇ ਅਰਥ ਕੀਤੇ ਨੇ ਵਾਸ਼ਨਾ ਰੂਪੀ ਮੈਲ ਅਸੀਂ ਅਰਥ ਕੀਤੇ ਨੇ ਧੋਣ ਦਾ ਮਤਲਬ ਬਾਣੀ ਸ਼ਬਦ ਸੰਗਤ ਕੀਰਤਨ ਹੁਣ ਇੱਥੇ ਗੁਰੂ ਜੀ ਨੇ ਦੁੱਧ ਸ਼ਬਦ ਲਈ ਕਲੀਅਰ ਵਰਤਿਆ ਦੁੱਧ ਕਰਮ ਇੱਥੇ ਕਰਮ ਦਾ ਅਰਥ ਨਿਰਮਲ ਕਰਮ ਯਾਦ ਰੱਖਿਓ ਇੱਥੇ ਕਰਮ ਧਰਮ ਪਾਖੰਡ ਕਰਮ ਕਾਂਡ ਨਹੀਂ ਦੁੱਧ ਕਰਮ ਤੂੰ ਨਿਰਮਲ ਕਰਮਾਂ ਦਾ ਸ਼ੁਭ ਕਰਮਾਂ ਦਾ ਦੁੱਧ ਇਕੱਠਾ ਕਰ ਜਿਹਨੂੰ ਬਾਬਾ ਜੀ ਨੇ ਧਰਮ ਦੀ ਵਿਆਖਿਆ ਚ ਕਿਹਾ ਕਿ ਸਰਬ ਧਰਮ ਮੈਂ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆਹ ਜਿਹੜਾ ਨਿਰਮਲ ਕਰਮ ਹੈ ਤੇਰਾ ਰੋਜ਼ ਦਾ ਕਾਰ ਵਿਹਾਰ ਜਿਹਦੇ ਚ ਗੁਣ ਇਕੱਠੇ ਕਰਨੇ ਇਹਨੂੰ ਦੁੱਧ ਬਣਾ ਸੁਣਿਓ ਗੁਰਮੁਖੋ ਥੋੜਾ ਜਿਹਾ ਟੇਕ ਕੇ ਮੇਰੀ ਇੱਛਾ ਵੀ ਸੰਗਤ ਵੀ ਮੱਥਾ ਟੇਕ ਕੇ ਬਹਿ ਜਾਏਗੀ ਤੇ ਮੈਂ ਗੁਰੂ ਰਾਮਦਾਸ ਦੇ ਬਚਨ ਆਪ ਨਾਲ ਸਾਂਝੇ ਕਰਾਂਗਾ ਤੇ ਅਰਥ ਵੀ ਜ਼ਰੂਰੀ ਨੇ ਅਰਥ ਕੀਤੀ ਸਰੀਰ ਭਾਂਡਾ ਹੈ ਸੰਗਤ ਵਿੱਚ ਬਾਣੀ ਵਿੱਚ ਨੂੰ ਧੋ ਤੇ ਨਾਲ ਦਾਤਾ ਜੀ ਨੇ ਮੇਰ ਕੀਤੀ ਸ਼ੁਭ ਕਰਮਾਂ ਦਾ ਦੁੱਧ ਲੈ ਦੁੱਧ ਕਰਮ ਫੁਨ ਸੁਰਤ ਸਮਾਇਣ ਸੁਰਤ ਦਾ ਅਰਥ ਮਨੁੱਖ ਦੇ ਅੰਦਰ ਦੀ ਸੁਰਤ ਤੇ ਸਮਾਇਣ ਦਾ ਲਫ਼ਜ਼ੀ ਅਰਥ ਹੁੰਦਾ ਜਾਗ ਲਾਣਾ ਜਿਹਨੂੰ ਕਹਿੰਦੇ ਖੱਟਾ ਲਾਣਾ ਕਿ ਜਿਵੇਂ ਬਾਹਰ ਦਾ ਦੁੱਧ ਲੈ ਕੇ ਉਹਨੂੰ ਗਰਮ ਕੀਤਾ ਜਾਂਦਾ ਪਹਿਲਾਂ ਸਾਡੇ ਘਰਾਂ ਚ ਕਾੜਨੀ ਵਿੱਚ ਸਾਰਾ ਦਿਨ ਦੁੱਧ ਕਾੜਦੀਆਂ ਸਨ ਬੀਬੀਆਂ ਸ਼ਾਮ ਨੂੰ ਉਹਨੂੰ ਠੰਡਿਆਂ ਕਰਕੇ ਉਹਨੂੰ ਜਾਗ ਲਾਉਂਦੀਆਂ ਸਨ ਫਿਰ ਉਹਨੂੰ ਟਿਕਾ ਦਿੰਦੀਆਂ ਸਨ ਤੇ ਸਾਰੀ ਰਾਤ ਉਸ ਬਰਤਨ ਨੂੰ ਕੋਈ ਹਿਲਾਉਂਦਾ ਨਹੀਂ ਸੀ ਤੇ ਇੱਕ ਬੇਨਤੀ ਹੋਰ ਕਿ ਜੇ ਆਪਾਂ ਇਹ ਚਾਹੀਏ ਕਿ ਦੁੱਧ ਜਿਹੜਾ ਪਾਣੀ ਉੱਤੇ ਤਰੇ ਦੁੱਧ ਕਦੀ ਪਾਣੀ ਤੇ ਨਹੀਂ ਤਰਦਾ ਅਸੀਂ ਦੇਖਦੇ ਜਿੰਨਾ ਪਾਣੀ ਪਾਓ ਦੁੱਧ ਪਤਲੇ ਤੋਂ ਪਤਲਾ ਹੋ ਜਾਏਗਾ ਪਰ ਪਾਣੀ ਤੇ ਤਰੇਗਾ ਨਹੀਂ ਪਰ ਜਦੋਂ ਦੁੱਧ ਨੂੰ ਜਾਗ ਲੱਗ ਜਾਏ ਅੱਠ ਕੁ ਘੰਟੇ ਦੁੱਧ ਟਿਕ ਜਾਏ ਜਾਗ ਲੱਗਣ ਤੋਂ ਬਾਅਦ ਟਿਕ ਕੇ ਜੰਮ ਜਾਂਦਾ ਹੈ ਜੰਮਣ ਤੋਂ ਬਾਅਦ ਨੂੰ ਰਿੜਕਿਆ ਜਾਏ ਤੇ ਰਿੜਕਣ ਤੋਂ ਬਾਅਦ ਮੱਖਣ ਨਿਕਲਦਾ ਹੈ ਦੁੱਧ ਕਦੀ ਪਾਣੀ ਤੇ ਤਰਦਾ ਨਹੀਂ ਪਰ ਦੁੱਧ ਚੋਂ ਨਿਕਲਿਆ ਹੋਇਆ ਮੱਖਣ ਪਾਣੀ ਉੱਤੇ ਤਰ ਜਾਂਦਾ ਹੈ ਸਾਧਨਾ ਤੋਂ ਬਾਅਦ ਉਹ ਤਰਦਾ ਹੈ ਮਹਾਰਾਜ ਕਹਿੰਦੇ ਜੇ ਤੂੰ ਭਵ ਸਾਗਰ ਤੋਂ ਤਰਨੇ ਤੇ ਫਿਰ ਇੱਕ ਕੰਮ ਕਰ ਦੁੱਧ ਕਰਮ ਸ਼ੁਭ ਕਰਮਾਂ ਦਾ ਦੁੱਧ ਲੈ ਸੁਰਤ ਸਮਾਇਣ ਆਪਣੀ ਸੁਰਤ ਰਾਹੀਂ ਇਹਨੂੰ ਜਾਗ ਲਾ ਫਿਰ ਬੇਨਤੀ ਤੇਰੀ ਸੁਰਤ ਸ਼ਬਦ ਜੁੜੀ ਹੋਵੇ ਮਹਾਰਾਜ ਕਹਿੰਦੇ ਦੁੱਧ ਕਰਮ ਫੁਰ ਸੁਰਤ ਸਮਾਇਣ ਇਹਨੂੰ ਸੁਰਤ ਰਾਹੀਂ ਜਾਗ ਲਾਵੀ
ਹੋਏ ਨਿਰਾਸ਼ ਜਮਾਵੋ
ਹੋਏ ਨਿਰਾਸ਼ ਜਮਾਵੋ ਤੂੰ ਉਪਰਾਮ ਹੋ ਜਾ ਨਿਰਲੇਪ ਹੋ ਜਾ ਵਾਸ਼ਨਾ ਤੋਂ ਮੁਕਤ ਹੋ ਕੇ ਜਮਾਵੀ
ਜਪ ਹੋ ਤਾਂ ਇੱਕੋ ਨਾਮਾ
ਫਿਰ ਹੁਣ ਇਸ ਦੁੱਧ ਨੂੰ ਰਿੜਕਣਾ ਕਿਵੇਂ ਹੈ ਮਹਾਰਾਜ ਕਹਿੰਦੇ ਜਪੋ ਤਾਂ ਇੱਕੋ ਨਾਮਾ ਜੇ ਅੰਦਰ ਦੇ ਭਾਂਡੇ ਚ ਤੱਤ ਦੀ ਪ੍ਰਾਪਤੀ ਕਰਨੀ ਹੈ ਤੇ ਕੇਵਲ ਪਰਮਾਤਮਾ ਦਾ ਨਾਮ ਜਪੋ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦਾ ਨਾਮ ਨਹੀਂ ਜਪਣਾ ਜਪੋ ਤਾਂ ਇੱਕੋ ਨਾਮਾ ਸਿਰਫ ਇੱਕ ਪਰਮਾਤਮਾ ਦੀ ਇਬਾਦਤ ਕਰੋ
ਆਵਰ ਨਿਰਾਸਲ ਕਾਮਾ
ਉਸ ਦੇ ਨਾਮ ਤੋਂ ਬਿਨਾਂ ਜਿੰਨੇ ਤੂੰ ਕਰਮ ਕਾਂਡ ਕਰ ਰਹੇ ਮੰਨ ਲਓ ਕੋਈ ਕਰਮ ਤੂੰ ਪੱਥਰ ਪੂਜ ਰਹੇ ਵਰਤ ਰੱਖ ਰਹੇ ਜਿੰਨੇ ਕਰਮ ਤੂੰ ਧਰਮ ਦੇ ਨਾਮ ਤੇ ਕਰੇਗਾ ਸੱਚ ਇਹ ਵੇ ਉਹ ਨਿਰਾਫਲ ਕਾਮਾ ਹੈ ਸਿਰਫ ਤੇ ਸਿਰਫ ਇੱਕੋ ਸਾਰਥਕ ਹੈ ਤੂੰ ਪਰਮਾਤਮਾ ਦਾ ਨਾਮ ਜਪ ਜਿਹਨੂੰ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਹੋਲ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਨਾਮ ਤੋਂ ਬਿਨਾਂ ਸਾਰੇ ਕਰਮ ਨਿਫਲ ਹਨ
ਰਹਾ
ਦੋ ਜਿਹੜੀਆਂ ਤੁਕਾਂ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਚੌਪਦੇ ਵਿੱਚ ਰਹਾਓ ਦੇ ਬਚਨ ਦਰਜ ਕੀਤੇ ਹਨ
ਇਹ ਮਨ ਈਟੀ ਹਾਥ ਕਰੋ ਫੁਨ
ਇਹ ਮਨ ਈਟੀ ਹਾਥ ਕਰੋ ਇਸ ਮਨ ਨੂੰ ਇੱਟੀਆਂ ਬਣਾ ਗੁਰਮੁਖ ਇਸ ਉਦਾਹਰਣ ਨੂੰ ਥੋੜਾ ਜਿਹਾ ਸਮਝਿਓ। ਇਹਦੇ ਵਿੱਚ ਇੱਕ ਸ਼ਬਦ ਨੇਤਰੋ ਆਉਣਾ, ਅੱਗੇ ਭਾਈ ਸਾਹਿਬ ਪੜ੍ਹਦੇ ਆ, ਚਲੋ ਸ਼ਬਦ ਪੂਰੀ ਤੁਕ ਪੜ੍ਹ ਦਿਓ।
ਇਹੋ ਮਨ ਈਟੀ ਹਾਥ ਕਰੋ ਹੋਣਾ ਨੇਤਰ ਹੋ ਨੀਂਦ ਨਾ ਆਵੇ।
ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰੋ ਨੇਤਰੋ ਨਹੀਂ, ਜੇ ਬਿੰਦੀ ਲਾ ਕੇ ਪਾਠ ਕਰਾਂਗੇ ਨੇਤਰੋ ਤੇ ਬਿਲਕੁਲ ਅਨਰਥ ਹੋ ਜਾਣਗੇ। ਇੱਥੇ ਸ਼ਬਦ ਨੇਤਰੋ ਤੇ ਖਾਹੇ ਨੂੰ ਔਂਕੜ ਲਾ ਕੇ ਸੰਬੋਧਕ ਵੀ ਨਹੀਂ ਹੈ। ਅਸਲ ਚ ਕੀ ਹੈ, ਜਦੋਂ ਬੀਬੀਆਂ ਦੁੱਧ ਰੜਕਦੀਆਂ ਸਨ ਤੇ ਜਿਹੜੀ ਮਧਾਣੀ ਦੇ ਥੱਲੇ ਫੁੱਲ ਹੁੰਦਾ ਸੀ ਲੱਕੜ ਦਾ, ਜਿਹਨੂੰ ਮਧਾਣੀ ਕਹਿ ਲਓ ਤੁਸੀਂ, ਉਹਦੇ ਉੱਪਰ ਵਾਲੀ ਜਿਹੜਾ ਹਿੱਸਾ ਹੈ ਲੱਕੜ ਦਾ ਡੰਡਾ, ਉਹਦੇ ਚਾਰ ਚਫੇਰੇ ਉਹਨਾਂ ਨੇ ਰੱਸਾ ਲਪੇਟਿਆ ਹੁੰਦਾ ਸੀ। ਉਹ ਰੱਸਾ ਉਹਦੇ ਦੋ ਸਿਰੇ ਜਿਹੜੇ ਨੇ ਉਹ ਬਾਹਰ ਹੁੰਦੇ ਸਨ, ਉਹਦੇ ਦੋਵਾਂ ਸਿਰਿਆਂ ਤੇ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਇੱਟੀਆਂ ਗੁੱਲੀਆਂ ਬੰਨੀਆਂ ਹੁੰਦੀਆਂ ਸਨ। ਹੁਣ ਫਿਰ ਬੇਨਤੀ ਸੁਣਿਓ, ਉਹ ਨੇਤਰਾ ਉਹਨੂੰ ਕਹਿ ਜਿਹੜੀ ਰੱਸੀ ਨਾਲ ਇੱਟੀ ਵੱਜੀ ਹੈ ਤੇ ਜਿਹੜਾ ਰੱਸੀ ਮਧਾਣੀ ਦੇ ਡੰਡੇ ਦੇ ਚਾਰ ਚਫੇਰੇ ਲਪੇਟੀ ਹੋਈ ਹੈ। ਮਹਾਰਾਜ ਪਹਿਲਾਂ ਭਾਂਡੇ ਕਹਿੰਦੇ ਆ, ਫਿਰ ਦੁੱਧ ਕਹਿੰਦੇ ਆ, ਫਿਰ ਜਾਗ ਲਾਉਣ ਦਾ ਤਰੀਕਾ ਦੱਸਦੇ ਨੇ। ਹੁਣ ਕਹਿੰਦੇ ਆ ਕਿ ਜਦੋਂ ਕੋਈ ਬੀਬੀ ਦੁੱਧ ਰਿੜਕਦੀ ਹੈ ਉਹ ਆਪਣੇ ਹੱਥਾਂ ਵਿੱਚੋਂ ਇੱਟੀਆਂ ਨੂੰ ਨਹੀਂ ਛੱਡਦੀ, ਲੱਕੜ ਦੀਆਂ ਇੱਟੀਆਂ ਖੱਬੇ ਸੱਜੇ ਇਸ ਤਰ੍ਹਾਂ ਉਹ ਦੁੱਧ ਰਿੜਕਦੀ ਹੱਥਾਂ ਨਾਲ। ਜਿੰਨੀ ਦੇਰ ਤੱਕ ਮੱਖਣ ਬਾਹਰ ਨਾ ਆ ਜਾਏ ਉਹ ਆਪਣੇ ਹੱਥਾਂ ਵਿੱਚੋਂ ਲੱਕੜ ਦੀਆਂ ਇੱਟੀਆਂ ਨਹੀਂ ਤਿਆਗਦੀਆਂ, ਜਿੰਨੀ ਦੇਰ ਤੱਕ ਤੇਰਾ ਅੰਦਰ ਟੇਕ ਕੇ ਅੰਦਰ ਨੂੰ ਮੰਥਨ ਕਰਕੇ ਨਾਮ ਦਾ ਅੰਮ੍ਰਿਤ ਪ੍ਰਾਪਤ ਨਾ ਹੋ ਜਾਏ। ਨਾਮ ਜਪਦਿਆਂ ਆਪਣੇ ਮਨ ਨੂੰ ਇਸ ਤਰ੍ਹਾਂ ਪਕੜੀ ਜਿਵੇਂ ਲੱਕੜ ਦੀਆਂ ਇੱਟੀਆਂ ਪਕੜੀਆਂ। ਫਿਰ ਬੇਨਤੀ, ਇਹ ਮਨ ਈਟੀ ਖਾਤ ਕਰੋ, ਇਸ ਮਨ ਰੂਪੀ ਇੱਟੀਆਂ ਨੂੰ ਹੱਥ ਚ ਪਕੜੋ, ਫੁਨ ਨੇਤਰੋ ਨੀਂਦ ਨਾ ਆਵੇ। ਨੇਤਰੋ ਦਰ ਤੇ ਨੇਤਰਾ ਇਹ ਹੋਵੇਗਾ ਕਿ ਤੈਨੂੰ ਆਲਸ ਦੀ ਨੀਂਦ ਨਾ ਆਵੇ, ਜਦੋਂ ਤੂੰ ਨਾਮ ਜਪਣ ਲੱਗਾ ਤੈਨੂੰ ਸੱਚੀ ਮੁੱਚੀ ਨੀਂਦ ਨਾ ਤੰਗ ਕਰੇ। ਅਧਿਆਤਮਕ ਤੌਰ ਤੇ ਅਰਥ ਕਰਾਂਗੇ, ਜਦੋਂ ਤੂੰ ਇਬਾਦਤ ਕਰਨ ਲੱਗਾ ਹੈ ਤੇ ਤੈਨੂੰ ਮਾਇਆ ਦੀ ਨੀਂਦ ਨਾ ਸਤਾਵੇ, ਇਹ ਤੇਰਾ ਨੇਤਰਾ ਹੋਵੇ ਤੇ ਮਨ ਰੂਪੀ ਇੱਟੀਆਂ ਘੁੱਟ ਕੇ ਪਕੜ।
ਰਸਨਾ ਨਾਮ ਜਪੋ ਤਬ ਮਥੀਐ,
ਰਸਨਾ ਨਾਮ ਜਪੋ ਤਬ ਮਥੀਐ। ਜਿਵੇਂ ਇੱਟੀਆਂ ਪਕੜ ਕੇ ਨੇਤਰੇ ਨਾਲ ਰੱਸੀ ਨਾਲ ਮਧਾਣੀ ਲਿੜਕੀ ਜਾਂਦਾ ਦੁੱਧ, ਤੇਰੀ ਰਸਨਾ ਜਿਹੜੀ ਇਹ ਮਧਾਣੀ ਬਣ ਜਾਏ, ਇਹ ਲੱਕੜ ਦਾ ਫੁੱਲ ਬਣ ਜਾਏ। ਇਸ ਤਰੀਕੇ ਨਾਲ ਜਿਵੇਂ ਮਧਾਣੀ ਅੱਗੇ ਪਿੱਛੇ ਚੱਲਦੀ ਚਾਟੀ ਚ ਪਾਇਆ ਤੇ ਉਹਦੇ ਅੱਗੇ ਪਿੱਛੇ ਰਿੜਕਣ ਨਾਲ ਦੁੱਧ ਵਿੱਚੋਂ ਮੱਖਣ ਨਿਕਲਦਾ ਹੈ, ਤੇਰਾ ਸਵਾਸ ਅੰਦਰ ਜਾਏ ਬਾਹਰ ਜਾਏ, ਤੇਰੀ ਜ਼ਬਾਨ ਮਧਾਣੀ ਦੀ ਤਰ੍ਹਾਂ ਲਗਾਤਾਰ ਗੁਰੂ ਦੇ ਨਾਮ ਨੂੰ ਜਪੇ, ਇਸ ਤਰੀਕੇ ਨਾਲ ਤੇਰਾ ਅੰਦਰ ਰਿੜਕਿਆ ਜਾਏਗਾ ਤੇ ਤੇਰੇ ਸਰੀਰ ਦੇ ਵਿੱਚੋਂ ਨਾਮ ਅੰਮ੍ਰਿਤ ਤੱਤ ਪ੍ਰਗਟ ਹੋਵੇਗਾ। ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ, ਤੇ ਇਸ ਵਿੱਚੋਂ ਪ੍ਰਾਪਤ ਕੀ ਹੋਏਗਾ।
ਇਨ ਬਿਦ ਅੰਮ੍ਰਿਤ ਪਾਵਹੁ,
ਇਸ ਤਰੀਕੇ ਦੇ ਨਾਲ ਦੁੱਧ ਵਿੱਚੋਂ ਮੱਖਣ ਨਿਕਲਦਾ ਤੇਰੇ ਸਰੀਰ ਰੂਪੀ ਭਾਂਡੇ ਵਿੱਚੋਂ ਨਾਮ ਅੰਮ੍ਰਿਤ ਨਿਕਲੇਗਾ। ਤੇਰੇ ਅੰਦਰ ਪਿਆ ਹੈ ਅੰਮ੍ਰਿਤ, ਇਹ ਜੁਗਤ ਹੈ ਅੰਮ੍ਰਿਤ ਨਾਮ ਨੂੰ ਪ੍ਰਗਟ ਕਰਨ ਦੀ।
ਮਨ ਸੰਪਟ ਜਿਤ ਸਤ ਸਰ ਨਾਵਣਾ,
ਮਨ ਸੰਪਟ, ਸੰਪਟ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਡੱਬਾ। ਕਈ ਕਰਮ ਕਾਂਡੀ ਬ੍ਰਾਹਮਣ ਜਿਹੜੇ ਨੇ ਉਹ ਡੱਬੇ ਦੇ ਵਿੱਚ ਠਾਕੁਰ ਰੱਖਦੇ ਨੇ, ਪੱਥਰ ਰੱਖਦੇ ਨੇ, ਉਹਨੂੰ ਭਗਵਾਨ ਕਹਿਣਗੇ ਠਾਕੁਰ ਕਹਿਣਗੇ। ਮਹਾਰਾਜ ਕਹਿੰਦੇ ਆਪਣੇ ਮਨ ਰੂਪੀ ਸੰਪਟ ਵਿੱਚ, ਆਪਣੇ ਮਨ ਡੱਬੇ ਦੇ ਵਿੱਚ ਤੂੰ ਪਰਮਾਤਮਾ ਦਾ ਨਾਮ ਟਿਕਾ ਕੇ ਰੱਖ। ਸੁਣ ਇਸ ਬੇਨਤੀ ਨੂੰ, ਮਨ ਸੰਪਟ ਜਿਵੇਂ ਉਹ ਨਿੱਕੇ ਜਿਹੇ ਡੱਬੇ ਵਿੱਚ ਠਾਕੁਰ ਰੱਖਦੇ ਨੇ, ਪੱਥਰ ਰੱਖਦੇ ਨੇ, ਉਹਨੂੰ ਪਾਰ ਰੱਬ ਸਮਝ ਕੇ ਉਹ ਪੂਜਦੇ ਨੇ, ਤੂੰ ਆਪਣਾ ਮਨ ਡੱਬਾ ਬਣਾ, ਇਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਦੇ। ਇਸ ਡੱਬੇ ਤੋਂ ਬਾਅਦ ਫਿਰ ਤੂੰ ਇਸ਼ਨਾਨ ਕਿੱਥੇ ਕਰਨਾ ਹੈ।
ਪਾਵਨ ਪਾਤੀ ਤ੍ਰਿਪਤ ਕਰੇ,
ਮਨ ਸੰਪਟ ਜਿਤ ਸਤ ਸਰ ਨਾਵਣ। ਸਤ ਸਰ ਨਾਵਣ ਦਾ ਅਰਥ ਸੱਚ ਦਾ ਸਰੋਵਰ, ਸਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੀ। ਭਾਵਨ ਪਾਤੀ ਤ੍ਰਿਪਤ ਕਰੇ, ਭਾਵਨ ਦਾ ਅਰਥ ਭਾਵਨਾ ਸ਼ਰਧਾ। ਤੁਸੀਂ ਦੇਖੋ ਇਹ ਜਿਹੜੀਆਂ ਦੋ ਤੁਕਾਂ ਨੇ ਨਾ ਜੀ, ਇਹ ਦੁੱਧ ਦੀਆਂ ਉਦਾਹਰਣਾਂ ਤੋਂ ਵੱਖਰੀਆਂ ਨੇ। ਪਹਿਲੀ ਸੀ ਭਾਂਡਾ, ਦੁੱਧ, ਜਾਗ, ਮਧਾਣੀ, ਨੇਤਰਾ, ਇੱਟੀਆਂ। ਹੁਣ ਇੱਥੇ ਗੁਰਦੇਵ ਆਤਮਕ ਪੂਜਾ ਦੀ ਗੱਲ ਕਰ ਰਹੇ ਆ ਕਿ ਆਪਣੇ ਮਨ ਨੂੰ ਡੱਬਾ ਬਣਾ, ਇਹਦੇ ਵਿੱਚ ਪਰਮਾਤਮਾ ਦਾ ਨਾਮ ਟਿਕਾ ਤੇ ਸੱਤ ਦੇ ਸਰੋਵਰ ਵਿੱਚ ਇਸ਼ਨਾਨ ਕਰ। ਤੇ ਉਹ ਕਈ ਵਾਰੀ ਪੂਜਾ ਕਰਦੇ ਆ ਨਾ ਜੀ, ਪੱਤਰ ਤੋੜ ਕੇ ਰੁੱਖ ਦੇ ਭੇਟਾ ਰੱਖਦਾ ਸੀ। ਮਹਾਰਾਜ ਕਹਿੰਦੇ ਭਾਵਨ ਪਾਤੀ ਤ੍ਰਿਪਤ ਕਰੇ, ਤੂੰ ਭਾਵਨਾ ਦੇ ਸ਼ਰਧਾ ਦੇ ਪੱਤਰ ਲੈ ਕੇ ਜਾ, ਬਾਹਰ ਦੇ ਪੱਤੇ ਫੁੱਲ ਨਹੀਂ, ਤੂੰ ਆਪਣੇ ਅੰਤਰ ਅਤੁੱਟ ਸ਼ਰਧਾ ਆਪਣੇ ਇਸ਼ਟ ਪ੍ਰਤੀ ਹੋਵੇ, ਉਹ ਪੱਤਰ ਲੈ ਕੇ ਜਾਈ ਤ੍ਰਿਪਤ ਕਰੇ, ਤੂੰ ਇਸ ਢੰਗ ਨਾਲ ਆਪਣੇ ਮਾਲਕ ਨੂੰ ਰਜਾਈ।
ਪੂਜਾ ਪ੍ਰਾਣ ਸੇਵਕ ਜੇ ਸੇਵੇ,
ਹੁਣ ਠਾਕੁਰ ਵੀ ਹੋ ਗਿਆ, ਪੱਤੇ ਵੀ ਹੋ ਗਏ, ਤੇ ਭੇਟਾ ਕੀ ਰੱਖਾਂਗੇ। ਗੁਰੂ ਸਾਹਿਬ ਕਹਿੰਦੇ ਪੂਜਾ ਪ੍ਰਾਣ ਸੇਵਕ ਜੇ ਸੇਵੇ, ਪੂਜਾ ਵਿੱਚ ਪੈਸੇ ਨਹੀਂ, ਫੁੱਲ ਨਹੀਂ, ਦੁੱਧ ਨਹੀਂ, ਪਾਣੀ ਨਹੀਂ, ਤੂੰ ਇੱਕ ਕੰਮ ਕਰ, ਆਪਣੇ ਪ੍ਰਾਣਾਂ ਦੀ ਭੇਟਾ ਤੂੰ ਚਾੜ ਦੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਜੇ ਆਪਣੇ ਪ੍ਰਾਣਾ ਰੂਪੀ ਤੂੰ ਭੇਟਾ ਪੂਜਾ ਵਿੱਚ ਦੇ ਦੇਵੇਂ।
ਸਾਹਿਬ ਰਾਵਤ ਰਹੇ,
ਇਸ ਤਰੀਕੇ ਨਾਲ ਸਾਹਿਬ ਦਾ ਅਰਥ ਹੈ ਪਰਮਾਤਮਾ ਰਵਤ ਰਹੇ। ਜੇ ਤੂੰ ਇਸ ਢੰਗ ਨਾਲ ਅੰਦਰ ਦੀ ਪੂਜਾ ਕਰੇਗਾ, ਤੂੰ ਨਿਰੰਤਰ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਕਰੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ। ਅੱਜ ਹਜ਼ੂਰ ਦਾ ਆਗਮਨ ਗੁਰਪੁਰਬ ਹੈ। ਭਾਵੇਂ ਆਪਾਂ ਪਿਛਲੇ ਕਈ ਸਾਲਾਂ ਤੋਂ ਸਤਿਗੁਰਾਂ ਦੇ ਇਸ ਪੁਰਬ ਨੂੰ ਇਤਿਹਾਸ ਗੁਰਬਾਣੀ ਰਾਹੀਂ ਵਿਚਾਰ ਕਰਨੇ ਹਾਂ, ਪਰ ਇਤਿਹਾਸਕ ਤੱਥ ਸਾਡੇ ਕੋਲ ਉਹੀ ਨੇ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁਰਬ ਦੀ ਅਰਦਾਸ ਕਰਦੇ ਹਾਂ। ਸਨਮਾਨਯੋਗ ਭਾਈ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਉਹ ਆਪਾਂ ਸਾਰਿਆਂ ਨੇ ਸੁਣੇ, ਕਿਉਂਕਿ ਦੋ ਤੁਕਾਂ ਰਹਿ ਗਈਆਂ ਨੇ ਇਹਦੇ ਅਰਥ ਦੀਆਂ, ਉਹ ਮੈਂ ਸਮਾਪਤੀ ਤੇ ਕਰਾਂਗਾ ਅਰਥ। ਤੇ ਇਹ ਜ਼ਰੂਰੀ ਸੀ ਜੀ, ਤੇ ਮੈਂ ਖਾਸ ਕਰਕੇ ਬੇਨਤੀ ਕਰਾਂਗਾ ਕਿ ਮੰਜੀ ਸਾਹਿਬ ਖਾਲ ਵਿੱਚ ਇਸ ਦੀਵਾਨ ਅਸਥਾਨ ਤੇ ਗੁਰਮੁਖੋ, ਇਹ ਕਿਸੇ ਵੀ ਸਿਆਸਤ ਦਾ ਸ਼ਿਕਾਰ ਨਾ ਹੋਵੇ, ਇਹਦੇ ਵਿੱਚ ਨਰੋਲ ਉਸ ਸ਼ਬਦ ਦੀ ਗੱਲ ਹੋਵੇ ਜਿਹੜਾ ਸ਼ਬਦ ਗੁਰੂ ਰਾਮਦਾਸ ਦੇ ਦਰ ਤੋਂ ਹੁੰਦਾ ਹੈ। ਇਸ ਕਰਕੇ ਮੈਂ ਅਖਰੀ ਅਰਥ ਦਾ ਨੇਮ ਪਹਿਲਾਂ ਨਿਭਾਇਆ ਹੈ, ਦੋ ਤੁਕਾਂ ਸਿਰਫ ਆਪਾਂ ਰਹਿਣ ਦਿੱਤੀਆਂ ਨੇ। ਅੱਜ ਜਦੋਂ ਅਰਦਾਸ ਕੀਤੀ ਤੇ ਉਹਨਾਂ ਗੁਰਮੁਖਾਂ ਨੇ ਇੱਕ ਸ਼ਬਦ ਵਰਤਿਆ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੁੱਲ। ਸਿਰਫ ਉੱਥੇ ਸੀ ਸਾ ਧਰਤੀ ਬੋਲਿਆ ਉਹਨਾਂ ਨੇ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਮੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨੀ ਨਾਮ ਅਰਾਧਿਆ, ਆਪ ਤਰਿਆ ਜਿਨ੍ਹਾਂ ਡਿੱਠਾ ਤਿਨ੍ਹਾਂ ਲੈ ਛਡਾਏ। ਇਸ ਸ਼ਬਦ ਵਿੱਚ ਦਾਸ ਬੇਨਤੀ ਕਰਦਾ ਕਿਸੇ ਗੁਰਦੇਵ ਦਾ ਪੁਰਬ ਹੋਵੇ ਇਹਦੇ ਵਿੱਚ ਸਭ ਕੁਝ ਆ ਜਾਂਦਾ ਹੈ। ਸਭ ਤੋਂ ਪਹਿਲਾਂ ਉਹ ਧਰਤੀ ਕਿਹੜੀ ਹੈ, ਜਿਸ ਧਰਤੀ ਤੇ ਮੇਰੇ ਸੋਢੀ ਸੁਲਤਾਨ, ਜਿਸ ਧਰਤੀ ਤੇ ਸੱਚਾ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਮੁਤਾਬਕ ਦੀਨ ਦੁਨੀ ਦਾ ਥੰਮ ਧੰਨ ਗੁਰੂ ਰਾਮਦਾਸ, ਜਿਸ ਧਰਤੀ ਤੇ ਹਜ਼ੂਰ ਦਾ ਆਗਮਨ ਹੋਇਆ, ਉਸ ਧਰਤੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਜ਼ਿਕਰ ਆਇਆ ਹੈ। ਬੇਨਤੀ ਸੁਣੋ, ਦੋ ਵਾਰੀ ਉਹਦਾ ਜ਼ਿਕਰ ਆਇਆ ਹੈ। ਇੱਕ ਵਾਰੀ ਉਸ ਸ਼ਹਿਰ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਲਿਆ ਹੈ, ਤੇ ਦੂਜੀ ਵਾਰੀ ਉਸ ਧਰਤੀ ਦਾ ਜ਼ਿਕਰ ਧੰਨ ਗੁਰੂ ਅਮਰਦਾਸ ਜੀ ਨੇ ਕੀਤਾ ਹੈ। ਸਲੋਕ 12 ਤੇ ਵਧੀਕ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਅਸੀਂ ਅੱਜ ਸੁਣਿਆ ਕਿ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਮਹਾਰਾਜ, ਸਨਮਾਨਯੋਗ ਮਾਤਾ ਦਇਆ ਕੌਰ ਜੀ ਦੀ ਕੁੱਖ ਵਿੱਚੋਂ ਲਾਹੌਰ ਚੂਨਾ ਮੰਡੀ ਮੇਰੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਅੱਜ ਦੇ ਦਿਨ ਆਗਮਨ ਹੋਇਆ ਹੈ। ਅਸੀਂ ਸੁਬਹਾ ਸੁਣਿਆ ਮਾਤਾ ਪਿਤਾ ਜੀ ਵੀ ਔਰ ਉਹ ਧਰਤੀ ਵੀ। ਗੁਰੂ ਸਾਹਿਬ ਨੇ ਉਸ ਦਾ ਜ਼ਿਕਰ ਕੀਤਾ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹਦਾ ਅਰਥ ਵਿਦਵਾਨ ਟੀਕਾਕਾਰ ਦੋ ਤਰ੍ਹਾਂ ਨਾਲ ਕਰਦੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਅਰਥ ਕੀਤੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਕਿ ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਰਾਤ ਰਹਿੰਦਿਆਂ, ਜਿਹਨੂੰ ਬਾਬਾ ਜੀ ਨੇ ਅੰਮ੍ਰਿਤ ਵੇਲਾ ਕਿਹਾ ਹੈ, اس ویلے لاہور شہر وچ جیب دے چسکے دے لئی ماس دی خاطر جیب کاٹ کیتا جاندا ہے تے سچ ایویں سوا پیر رات رہندیاں جدو پرماتما دی عبادت کرنی ہے اس شہر دے وچ زہر کھلدا پیا ہے. مہاراج نے شبد یہ چار چھ شبداں دا یہ پدا ہے لاہور شہر زہر کہر سوا پیر. اگے مہاراج لکھ دیا محلہ تیجا لاہور شہر لاہور شہر امرتسر سپتی دا کار دو بری یہ ترتی آئی اس دا ارتھ ودوان جڑا پہلا سلوک ہے وہ دا شبدارتھ والے یہ بھی کر دیا کہ جدو بابر دا حملہ ہویا اتے قتل و غارت ہوئی سچ اے سوا پیر اتے کٹا وڈی ہوئی لوکاں دے قتل کیتے گئے تے مہاراج جی نے کیا کہر ورتیا تے دوجے پاسے وہ جڑے ارتھ داس نے آرمبھ وچ کیتے پھر لاہور کیول شہر ہے تے مہاراج کہندے آ گرو امرداس کہ گرو رام داس دے آگمن تو بعد کیول شہر نہیں اتے ست سنگت وچ اتے پرماتما دی عبادت تے شبد ورتیا لاہور شہر نہیں کیول ہن امرتسر سپتی دا گھر ہے. میں پہلی بینتی کراں اس شہر دا نام لاہور ہے چونا منڈی ہے. سنمان یوگ پتا ہرداس جی نے ماتا سنمان جو ماتا دیا کور جی نے گرمکھ تھوڑا جا ٹکاج بناؤ گرو رام داس تھوڑا جا رس بخش دن سان ٹکاج. پتا بابا ہرداس جی نے ماتا دیا کور جی نے سن 1534 گرو رام داس دا آگمن ہویا ہے. پچھلے دن داس نے بینتی کیتی گرو رام داس جی دے آگمن ویلے گرو نانک صاحب دی عمر 65 دی ہو چکی سی. آج گرو جی 65 دے نے تن گرو نانک صاحب جی اس وقت گرو نانک صاحب کرتارپور رحمتاں ورتا رہے نے کرتارپور دی ترتی تے گرو نانک صاحب نے تے گرو انگد دیو جی نو 2 ہوئے نے کرتارپور گرو نانک صاحب دی دھرمشالا گیا ہوا جدو مہاراج دا آگمن ہو رہے ہیں. 1534 نو لاہور آگمن تے 1534 نو گرو نانک صاحب تے گرو انگد دے بابا لہنا جی وہ کرتارپور نے 1534 نو تن گرو امرداس مہاراج گرمخو انہاں دی عمر تقریباً اس وقت 55 دی ہے جدو گرو رام داس دا آگمن ہویا ہے. مہاراج سچے پاتشاہ وہ پنڈ باسر کے نے وہ اس وقت تیرتھاں دا اشنان کردے پے نے. پروفیسر صاحب سنگھ کہندے کتنی سوادلی بات ہے کہ چار پاتشیاں جنہ اندر جوت ورتدی ہے ورتنی ہے گرو نانک صاحب موجود نے بابا لہنا جی موجود نے دھن گرو امرداس باسر کے موجود نے تے گرو رام داس مہاراج جی دا آگمن ہویا ہے. 1534 2 سنمان یوگ ماتا دیا کور جی نے اپنے بچے نو دودھ پلایا او دی پرورش کیتی. یہ سب جاننے کا کہ گرو رام داس مہاراج 2 دی عمر سی تے سنمان یوگ ماتا دیا کور جی پرماتما دا سدا آیا اکال چلانا کر کے ماتا جی دی موت ہو گئی. پتا مل جا سسکار کیتا. میں بینتی کراں 2 دی عمر سنساری طور پہ دیکھو کی پتا جی نے پالنا آرمبھ کر دیتا. 7 دی عمر گرو رام داس جی دی ہوئی تے سنمان یوگ پتا بابا ہرداس جی بھی اکال چلانا کر کے. میں آپ نوں بینتی کر رہا مجھے پتا ہے یہ اتہاس اسی ہر سال رپیٹ کرنے ہاں پر اس استھان دی مریادا انوسار اے اتہاس اے ساکھی سنانی ات لازمی ہے ہر سال سنانی پے گی. مہاراج گرو رام داس جی دے پتا 7 دی عمر وچ گرو رام داس نے تے پتا جی چلے گئے. نانی نے جا کے اپنے دوتے نوں سنبھالنا شروع کیتا. تواریخ مطابق گھر دی حالت کوئی اتنی چنگی نہیں سی. گھر دی حالت پتلی سی. روٹی دا ذریعہ کوئی نہیں سی. ہور کوئی طریقہ وسیلہ نہیں سی پرشادے دا. تے نانی نے کی کیتا اپنے گھر چولہے تے کنگنیاں ابالیاں تے او چھکو وچ نکی ٹوکے وچ پا دتیاں تے سچ اے میرا سوڈی سلطان پادشاہ اپنی سیس تے کنگنیاں والی رکھ کے ٹوکری انہوں نے لاہور دیاں گلیاں وچ کنگنیاں بھی ویچیاں نے. اس گل تو اسی انکار ہی نہیں ہو سکتے. سات سال دا بچہ جدی آربلا پڑھن دی ہے, جدی آربلا سکھن دی ہے, تو میں اگے بینتی کرنی ہے جڑا اج کیرتنی آپا بھی منگل کیتا ہے, سچ اے کہ گرو رام داس دا جیون گرو نانک دے گھر دی مکمل کرامات ہے. اس عمر چ مہاراج کنگنیاں ویچ دے پئے نے, کئی خرید بھی لیندے نے, کئی مزاق بھی اڑاندے نے. پر میں پرسوں ایک بینتی کیتی سی, شاید پرسوں کے چوتھ, یاد رکھو سکھ آوے تے لوگ جیلس کرن لگ پیندے آ, دکھ آوے تے لوگ ٹچڑا کرن لگ پیندے آ. یہ دنیا دا سبھاگ ہے. سکھ آندا ہے تے اندروں ایرکھا کر دے نے, دکھ آندا ہے تے اندروں مسکراندے نے. بس اتنا سمجھو, جدوں آپ جی دے چہرے تے مسکراہٹ ہوے گی, ایرکھا والیاں دے اندر اترو سٹ دے ہون گے. جدو تہاڈیاں اکھاں چ اترو آ جان گے, ایرکھا والیاں دے اندر دے خاصے نکل دے ہون گے. یہ دنیا دا سبھاگ ہے. گرو رام داس گھومنیاں وچ دے آ, پر شریکے برادری وچوں حالاں خون خور وی سوڈیاں دے پروار, کسے نے باہ نہیں پکڑی. نانی نے سوچیا کتنا کو سماں رام داس ایتھے رہے گا. انہوں نے ایک دن کہہ دیتا, بیٹا آپ ہوں میں وڈیری ہو گئی ہاں, کنا کہ سماں میں اتے بیٹھا گی, ایک کام کر, چل آپ گھر کا دروازہ بند کر کے باسر کے پنڈ چلے جائیے, اتے نانکا پروار ہے. سڈے ودوان ان بڑے وراگمئی تے دردمئی ڈنگ نہ لکھ دے. میں پھر بینتی کرانگا, یہ پاوک اموشنل تے پیجے کوئی خردیاں دے لکھے ہوئے شبد نے. کہ جس وقت نانی نے کیا گرو رام داس مہاراج تیار ہو گئے, بچے نے نا بال وستا ہے, کپڑے نانی نے جو کچھ سی گھر سانبھ دیتا, ایک پوٹلی کپڑیاں دی دوتے دی بن لی, تے سچ اے کہ دوسرے دن چونا منڈی اپنی تھی اور دماد دے گھر نوں اس بڈڑی مائی نے تالا لا دیتا, چابی لا دیتی, دروازہ لا دیتا. انہاں چل پے نانی تے دو ترا اتوں. اتے ایک ساڈا سکھ ودوان کہندا ہے, کہندا سماں تے خونی سب کوئی دیکھ دی پئی, کہندا اج سماں ہے دیکھو کہ بابا ہرداس دا بیٹا ساڈے گرو رام داس جی اج سمے دی کھیڈ ہے. گھومنیاں ویچ کے روٹی کماندے سن, وہ بھی نہیں چلیا, اج اپنے پتا دے پشتینی گھر نوں تالا لا دیتا ہے, کپڑے بچکی وچ گٹھڑی چ بن کے چل پئے نے. کوئی بھی محلے وچوں برادری وچوں کوئی بھی شریکے وچوں اے نہیں کہن آیا کہ ماں تو اپنے دوتے نوں نال جا, اسی تائے چاچے جی جونے ہاں, اسی پروار ہاں, اسی پال لاں گے. سچ اے لکھ دے کہ سماں ویکھ کے ہس دے, تے سماں کہندا ہے اج جس دروازے نوں تالا لا دتا گیا ہے, تے جیڑے سوڈی اج بات پوچھن نہیں آئے, سمے دا گیڑ ہے, کدی اس دروازے تے لوگ متھے ٹیکن گے جیڑے پوچھن نہیں آئے, اے سوڈی گرو رام داس دے چرناں دی توڑ مستک تے لان گے. مہاراج سنیو گرمکھو, آؤ سرت نال 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 ترو. آپاں اتھوں تر کے ایتھے آنا جتھے حکم نامہ جایا ہے. نانی دوتا لاہور تو چل پئے باسر کے پنڈ آئے نے. کچھ ودوانہ دا مت ہے کہ ادوں گرو امرداس گرو انگد دیو جی کو جا چکے آ, انہاں دے مت مطابق اتھے آئے تے کہنے سارے قدرتی طور تے تھی چلی گئی, دماد چلا گیا, دوتے نوں لے کے آئی, پنڈ دے لوگ ہمدردی لی آئے. کہنے گرو امرداس مہاراج جی گرتا پت تے اسیم نہیں, وہ بھی اتھے آئے آ, انہوں نے بھی اسیس سے ہمدردی پرگٹ کی. سمے دا گیڑ آیا. سچ اے کہ دین دنی دا تھم میرا گرو رام داس گوئند وال پہنچ گیا, لاہور تو باسر کے, باسر کے تو گوئند وال گئے. تو میں بینتی پھر دوبارہ آپ نو دوہرا دیا, صرف اس کر کے گرمکھو اے میری گل سارے دھیان نال سنیو, ਕਦੀ ਵੀ ਕਿਸੇ ਬੰਦੇ ਤੇ ਮਾੜਾ ਵਕਤ ਆਇਆ ਵੇਖ ਕੇ ਹੱਸਿਓ ਨਾ, ਕਿਉਂਕਿ ਵਕਤ ਦੀਆਂ ਅੱਖਾਂ ਹੁੰਦੀਆਂ ਨੇ, ਸਮੇਂ ਦੀਆਂ ਵੀ ਅੱਖਾਂ ਹੁੰਦੀਆਂ ਨੇ। ਜੇ ਕਿਸੇ ਦਾ ਮਾੜਾ ਵਕਤ ਵੇਖ ਕੇ ਹੱਸਾਂਗੇ ਤੇ ਸਮਾਂ ਆਪਣੀਆਂ ਅੱਖਾਂ ਨਾਲ ਹੱਸਣ ਵਾਲਿਆਂ ਦੇ ਚਿਹਰੇ ਪਹਿਚਾਣ ਲੈਂਦਾ ਤੇ ਉਹ ਮਾੜਾ ਵਕਤ ਉਹਨਾਂ ਉੱਤੇ ਵੀ ਆ ਜਾਂਦਾ ਜਿਹੜੇ ਮਾੜੇ ਵਕਤ ਕਿਸੇ ਵੇਲੇ ਹੱਸਦੇ ਹੁੰਦੇ। ਇਸ ਕਰਕੇ ਕਦੀ ਕਿਸੇ ਦਾ ਮਜ਼ਾਕ ਨਾ ਉਡਾਈਏ। ਮਹਾਰਾਜ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ ਤੇ ਮੈਂ ਪਰਸੋਂ ਬੇਨਤੀ ਕੀਤੀ ਸੀ, ਉਸ ਮਿਲਣੀ ਦਾ ਜ਼ਿਕਰ ਸਾਡੇ ਭੱਟ ਸਾਹਿਬਾਨਾਂ ਨੇ ਕਿਹਾ ਹੈ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹਦੇ ਅਰਥ ਨਹੀਂ ਕਰਾਂਗਾ, ਸਿਰਫ ਇਸ ਮਿਲਣੀ ਦਾ ਜ਼ਿਕਰ ਭੱਟ ਕਰਦੇ ਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਿਤ ਸਿੱਧ ਕੋ ਬੁੱਧ ਮਿਲਾਇਓ, ਪੂਰਨ ਪਉ ਮਨ ਠੌਰ ਬਸੋ ਰਸ ਬਾਸਮ ਸਿਉ ਜੋ ਜਲ ਨਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀਸਮ ਜਲਨ ਤੀਰ ਵਿਭਾਸ ਬਣਾਇਓ, ਗਏ ਦੁੱਖ ਦੂਰ ਵਰਖਣ ਕੋ ਪਿਆਰਿਓ। ਕਈ ਸਾਲਾਂ ਦਾ ਦੁੱਖ ਨਿਕਲ ਗਿਆ ਜੀ, ਗਏ ਦੁੱਖ ਦੂਰ ਵਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਰਾਮਦਾਸ, ਉਹਨਾਂ ਦੇ ਸਿਰ ਤੇ ਗੁਰੂ ਅਮਰਦਾਸ ਨੇ ਹੱਥ ਰੱਖ ਦਿੱਤਾ। ਅੱਜ ਭਾਈ ਸਾਹਿਬ ਨੇ ਇਹ ਸਵਈਆ ਪੜਿਆ, ਭਾਈ ਗੁਰਮੇਜ ਸਿੰਘ ਹੋਣਾ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਧੰਨ ਗੁਰੂ ਅਮਰਦਾਸ ਜੀ ਨੇ ਸੀਸ ਤੇ ਹੱਥ ਰੱਖ ਦਿੱਤਾ ਗੁਰੂ ਰਾਮਦਾਸ ਤੇ। ਪਿਆਰਿਓ, ਨਾਨੀ ਕੁਛ ਵਿਦਵਾਨ ਕਹਿੰਦੇ ਆ ਗੋਇੰਦਵਾਲ ਟਿਕਦੀ ਹੈ, ਪਰ ਜਦੋਂ ਅੰਤਲਾ ਸਮਾਂ ਆਉਂਦਾ ਹੈ, ਅੰਤਲਾ ਵਕਤ ਆਉਂਦਾ ਹੈ, ਸੱਚ ਇਹਵੇ ਮੇਰੇ ਸਤਿਗੁਰੂ ਨੇ 2 ਸਾਲ ਦੀ ਉਮਰ ਚ ਮਾਂ ਦਾ ਚਿਹਰਾ ਸਿਰਫ ਪਹਿਚਾਨਿਆ ਸੀ, 7 ਸਾਲ ਦੀ ਉਮਰ ਸੀ, ਪਿਤਾ ਜੀ ਚਲੇ ਗਏ। ਅੱਜ ਮਾਂ ਤੇ ਬਾਪ ਵਾਲਾ ਪਿਆਰ ਦੇਣ ਵਾਲੀ ਸਾਰੇ ਇਹ ਮੰਨਦੇ ਆਪਾਂ, ਕੋਈ ਵੀ ਮਹਾਰਾਜ ਦੇ ਬਾਕੀ ਖੂਨ ਦਾ ਰਿਸ਼ਤਾ ਨਹੀਂ ਗੋਇੰਦਵਾਲ। ਇੱਕ ਨਾਨੀ ਸੀ, ਉਹ ਵੀ ਸਹਾਰਾ ਹਨ ਕੂਚ ਕਰਨ ਲੱਗੀ ਹੈ। ਸੱਚ ਇਹਵੇ ਉਹਨੇ ਮਹਾਰਾਜ ਗੁਰੂ ਅਮਰਦਾਸ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਿਓ, ਇਸ ਬੱਚੇ ਦੇ ਮਾਤਾ ਪਿਤਾ ਚਲੇ ਗਏ ਆ, ਮੇਰੇ ਸਰੀਰ ਦਾ ਵੀ ਕੋਈ ਪਤਾ ਨਹੀਂ, ਚੱਲਣ ਤੋਂ ਪਹਿਲਾਂ ਕੰਧੀ ਤੇ ਰੁਕੜਾ ਹੈ, ਇਹਦੇ ਸਿਰ ਤੇ ਹੱਥ ਰੱਖਿਓ। ਸੁਣੀ ਇਸ ਬੇਨਤੀ ਨੂੰ, ਇਸ ਦੇ ਸਿਰ ਤੇ ਹੱਥ ਰੱਖਿਓ, ਇਸ ਦੀ ਬਾਂਹ ਤੁਸੀਂ ਪਕੜ ਲਿਆ ਜੇ। ਪਹਿਲੀ ਗੱਲ, ਹੱਥ ਰੱਖਿਓ, ਇਹਦੀ ਬਾਂਹ ਤੁਸੀਂ ਪਕੜ ਲਿਓ। ਮਿਹਨਤੀ ਬੜਾ ਹੈ, ਇਹ ਪਿਤਾ ਦੀ ਮੌਤ ਤੋਂ ਬਾਅਦ ਵੀ ਘੁੰਗਣੀਆਂ ਵੇਚ ਕੇ ਆਪਣੀ ਰੋਟੀ ਕਮਾਉਂਦਾ ਰਿਹਾ, ਮਿਹਨਤੀ ਬੜਾ ਹੈ, ਇਹਨੂੰ ਤੁਸੀਂ ਕਿਰਪਾ ਕਰਕੇ ਕਿਰਤ ਤੇ ਮਿਹਨਤ ਵਿੱਚ ਲਾ ਲਿਆ ਜੇ। ਅਗਲਾ ਬਚਨ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਤੁਸੀਂ ਨਿਥਾਵਿਆਂ ਦੇ ਥਾਂ ਹੋ, ਤੁਸੀਂ ਨਿਓਟਿਆਂ ਦੀ ਓਟ ਹੋ, ਤੁਸੀਂ ਨਿਤੜਾਂ ਦੀ ਧਿਰ ਹੋ। ਸੱਚ ਇਹ ਵੇ ਕਿ ਇਹ ਸਭ ਕੁਝ ਇਹਦੇ ਤੇ ਹੈ, ਤੁਸੀਂ ਕਿਰਪਾ ਕਰਕੇ ਇਸ ਬੱਚੇ ਦੇ ਓਟ ਵੀ ਬਣਿਓ, ਮਾਣ ਵੀ ਬਣਿਓ, ਧਿਰ ਵੀ ਬਣਿਓ, ਆਸਰਾ ਵੀ ਬਣਿਓ। ਮੇਰਾ ਮਨ ਕਹਿੰਦਾ ਸਤਿਗੁਰੂ ਸੁਣਦੇ ਹੋਣਗੇ ਸਭ ਕੁਛ। ਗੁਰੂ ਅਮਰਦਾਸ ਜੀ ਨੇ ਇਹ ਸਾਰੇ ਬੋਲ ਬੇਨਤੀ ਦੇ ਸੁਣੇ ਤੇ ਸਤਿਗੁਰੂ ਨੇ ਕਰੁਣਾ ਭਰੀ ਦ੍ਰਿਸ਼ਟੀ ਨਾਲ ਰਾਮਦਾਸ ਸਤਿਗੁਰੂ ਜੀ ਨੂੰ ਦੇਖਿਆ। ਮੈਂ ਗੁਰਮੁਖੋ ਰਾਮਦਾਸ ਸਤਿਗੁਰੂ ਹੀ ਕਹਿੰਦਾ ਕਿਉਂਕਿ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ, ਤੇ ਇੰਜ ਲੱਗਦਾ ਕਿ ਬਾਬਾ ਅਮਰਦਾਸ ਜੀ ਨੇ ਸ਼ਬਦ ਕਹੇ ਨੇ, ਗੁਰੂ ਅਮਰਦਾਸ ਨੇ ਇਹ ਸ਼ਬਦ ਕਹਿਣੇ ਹੋਏ ਨੇ, ਮਾਈ ਤੂੰ ਕਹਿੰਦੀ ਹੈ ਇਹਦੇ ਸਿਰ ਤੇ ਹੱਥ ਰੱਖਿਓ, ਇਹਦੇ ਸਿਰ ਤੇ ਗੁਰੂ ਨਾਨਕ ਦਾ ਹੱਥ ਹੈ, ਰਹਿੰਦੀ ਦੁਨੀਆਂ ਤੱਕ ਇਹਨੇ ਅਣਗਿਣਤ ਲੋੜਵੰਦਾਂ ਦੇ ਸਿਰ ਉੱਤੇ ਹੱਥ ਰੱਖਣਾ ਹੈ, ਇਹਨੇ ਕਈਆਂ ਦੇ ਸਿਰ ਤੇ ਹੱਥ ਰੱਖਣਾ ਹੈ। ਤੂੰ ਕਹਿ ਰਹੀ ਹੈ ਮਾਈ ਇਹਦੀ ਬਾਂਹ ਪਕੜਿਓ, ਇਹਦਾ ਕੋਈ ਨਹੀਂ, ਤੇ ਸੱਚ ਇਹਵੇਂ ਸਮਾਂ ਆਏਗਾ ਇਸ ਦੁਨੀਆਂ ਵਿੱਚ ਜਿਸ ਦਾ ਕੋਈ ਵੀ ਨਹੀਂ ਰਹੇਗਾ, ਉਹਨਾਂ ਦੀ ਬਾਂਹ ਰਾਮਦਾਸ ਪਕੜਿਆ ਕਰੇਗਾ। ਤੂੰ ਇਹ ਸ਼ਬਦ ਕਿਹਾ ਹੈ ਕਿ ਮਹਾਰਾਜ ਇਹਦੀ ਰੋਜ਼ੀ ਦਾ ਪ੍ਰਬੰਧ ਕਰਿਓ, ਪਰ ਸੱਚ ਇਹਵੇਂ ਇਹ ਸਿਰ ਤੇ ਹੱਥ ਰੱਖੇਗਾ, ਇਹ ਬਾਹਾਂ ਪਕੜੇਗਾ, ਜਿਸ ਬੰਦੇ ਦੇ ਘਰ ਰੋਟੀ ਵੀ ਨਾ ਪੱਕਦੀ ਹੋਵੇ ਇਹਦੇ ਦਰ ਤੇ ਮੱਥਾ ਟੇਕ ਕੇ ਸ਼ਹਿਨਸ਼ਾਹੀਆਂ ਪ੍ਰਾਪਤ ਕਰਕੇ ਜਾਣ। ਮੈਂ ਬੇਨਤੀ ਕਰਾਂ ਗੁਰਮੁਖੋ, اے ات کتنی نہیں سونے شاہ ورگا بندہ جس بندے دے کر روٹی بھی نہیں پکتی پئی تے ہرمندر صاحب سروور دی سیوا چل رہی ہے. ہرمندر میں کل بھی عرض کیتی بعد چ بنیا سروور دی سیوا چل رہی ہے. انہیں آ کے چھابڑی لائی مہاراج اس تو پیسے لے لیں دے تے پنجے دن وہ اپنے آپ کہندا مہاراج اج اینے پیسے ہوئے سیوا چ لے لو. گرو رام داس کہندے نہیں آ پچھلے بھی تینوں دینے ہیں تو کاہدے لیے آیا سیں. کہندا ستگرو میرے بچیاں دی روٹی نہیں چبھتی میں ٹھڈ دی خاطر آیا. مہاراج ہس کے کہندے نام کی میں بینتی کراں میں شبد کہہ دیتا سوما. مہاراج کہندے سوما شاہ گرو کا شاہ بے پرواہ جا اج تو بعد تیریاں اولاداں نوں وی شاہ پونا بخشیا. بس ایک گل چیتے رکھی اس گھر دے بوئے نوں کدی نہ بھلی جتھے تیری چولی چ داد پئی ہے. گرو امرداس کہندے نے اے سراں تے خط رکھے گا اے باواں پکڑن گے سچ مچ جدا کتے نہیں او دا سہارا بن گے. سما لنگیا جی نامی نہیں چلانا کر کے گرو رام داس نے گرو امر داس دے چرنا دے او تاثرہ لے لیا سیوا کر دیا. انہاں دا روز دا نیم سی میں پرسوں کیا کہ 21 سال گرو رام داس گوندوال صاحب رہے ہیں. 21 سال دا وقت بنتا انہاں دا 47 سالاں وچوں نا جی 21 سال وقت بنتا تقریباً اتے رہے. ہویا کی جی امرت ویلے نہ اٹھنا اٹھ کے اشنان کرنا جتھے مہاراج دا روز سنگت دا دربار لگدا سی اتے جھاڑو لانا اتے سارے جڑے ست سپ سی وہ بشانی سنگت وچ بیٹھ کے کیرتن سننا. پر مہاراج جی دے شروع تو جی نیتر جڑے سن بھجے رہندے سن. شروع تو مراد جدو گرو امر داس دے چرنا چ گئے بانی سنی سچی مچی انہاں دے نیتراں چوں ہمیشہ نیر ہی رہندا سی. کیرتن بانی سننا گھنگڑیاں ویچ کے گزارا بھی کرنا کرت کرنی. اج سیوا کر رہے نے برتنا دی سیوا تو بعد جدو جان لگے ٹکانے اپنے تے گرو امر داس بیٹھے ہاں تے نال سنمان یوگ ماتا منسا دیوی نے تے ماتا جی کہندے آ کہ ستگرو اپنی پانی واسطے وار. میں بینتی کراں میں ایک عرض کیتی تانوں 55 سال دی عمر ہے گرو امر داس دی جدو گرو رام داس دا آگمن ہویا 1479 تے 1534 میری بینتی سنی. یہ دا مطلب بی بی پانی دی جدو جنم ہویا مہارے دی عمر کنی سی 50 میاں تو ٹپے ہوئے سن 60 دے قریب سن. تے مینوں کسے نے پوچھا سی جی اس عمر چ بی بی پانی دا جنم ہویا. میں کہ اس جنم نوں تے بی بی پانی دے تن نوں دنیاوی نہ سمجھو. دین دنی دے مالک دا جدو آگمن ہونا سی ادو ہی اس شریر نے جنم لینا سی. اے تور درگاہ تو لکھے ہوئے سنجوگ نے. ماتا منسا دیوی کہندے نے ستگرو پانی ہن ورن جوگ ہے ویان جوگ ہے یہ واسطے کوئی ور لوڑیے. سچے پاتشاہ جی سن لیا کہن لگے ور ایک ہو جا لبھیو. بینتی سنو کنی کو عمر دا کی ہو جائے سبھا دا کی ہو جائے گناہ دے مالک. کہن لگے سچے پاتشاہ آ اپنے رام داس جانے پے نے یہی عمر ایک ہو جائے گن ایک ہو جائے سبھا. دیکھو دین دنی کا داتا کہندا منسا دیوی پاگاں والیے رام داس صرف رام داس گئے اے دے ورگا دنیا چ ہور کوئی نہیں ہو سکتا. تسی کہے دے ورگا اے دے ورگا کوئی نہیں. ستگرو نے اپنے جگر دے ٹکڑے سنمان یوگ بی بی پانی جی دا ناتا کر دیتا. منگنی ہو گئی انہیں گوئندوال صاحب دی ترتی تے ویاہ ہویا شادی ہوئی. تن گرو امر داس مہاراج انہوں نے اپنی بیٹی نو 80 سان دتیاں. تے مینوں لگدا ہے پاویں اے شبد بعد وچ داتار نے اچارن کیتا پر بھاو اوہی نے کہ پتا ستگرو بابو جی کرپا کرو سانو دونوں نو داج کپڑیاں دا نہیں گہنیاں دا نہیں برتناں دا نہیں ستگرو سانو او داج دیں جڑا لوگ پر روگ چلدا ہوئے. گرو رام داس دے بچن نے ہر پرب میرے بابلا ہر دیو دان میں داجو ہر کپڑوں ہر شوبھا دیو جت سبر میرا کاجو ہر ہر بھگتی کاش ویلا گر ست گر دان دیوایا کھنڈ ور پنڈ کر شوبھا ہوئی اے دان نہ رلے رلایا ویاہ ہو گیا. اس تو بعد گرو رام داس جی نے سیوا چ بالکل نیم نہیں ٹوٹن دیتا, کدی جتائی نہیں کہ میں گرو امر داس دا دماد کھا. میں سنکھیپ جی بینتی کر دیاں گا کیونکہ میں چاہنا کہ میں اس در تے آپ نو لے آواں جتھے سویرے اسی داتار دے پرکاش ویلے درشن کیتے ہیں سیوا کردے ہیں. ایتھے ور ستگرو دے گھر تین بیٹیاں دا جنم ہویا گوئندوال, وڈے بابا پرتھی چند جی, چھوٹے بابا مہادیو جی, سب تو چھوٹے ساڈے ستگرو گرو ارجن دیو جی مہاراج. سماں لنگدا گیا, گرو امر داس مہاراج اپنے انتلے سمے چولا تیاگن تو پہلا چولا وٹان تو پہلا سب دے من سی کہ گرگدی پتراں نوں ملے گی, دماداں نوں ملے گی, جوائیاں نوں ملے گی. پر ستگرو نے اخیر تے ایک پرچا پایا, وہ پرچا تھڑے بناؤں دا سی. آپ سب نوں پتہ ہے وڈے دماد نوں بھی کیا تھڑے بنا. گرو رام داس جی نوں کیا پہلے دن تھڑا ٹوا دتا ٹھیک نہیں بنیا, دوجے دن بھی ٹوا دتا کہ ٹا دو میرے مطلب دا نہیں, تیجے دن شام نوں کیا ٹا دو تانوں سمجھ نہیں پیندی. جدو وڈے دماد نوں کیا تھڑا ٹا دیو تے پائی راما جی کہندا ہن میں نہیں ٹانا. مہاراج کہندے نے کیوں؟ کہندا تین دن ہو گئے جویں تسی دسیا میں اسی طرح تھڑا بنایا, پر میرا قصور نہیں, تہاڈی آربلا یادی ہو گئی ہے جو سویرے کہندے شام نوں بھل جاندے ہو. مہاراج گرو رام داس نے تیجے دن تاٹا دیتا, چوتھا پنجواں چھواں سات دن تھڑے بنائے. ستویں دن گرو امر داس پھر آئے, کہنے لگے رام داس میری مرضی دا تھڑا ستویں دن بھی نہیں بنیا, اج بھی تسی تھڑا میری مرضی دا نہیں بنا سکے. اس وقت چرن پکڑ لے برہا وچ آ کے رون لگ پے, کہندے نے ستگرو تیری مرضی دا میرے تو بننا نہیں. وڈے دماد نے کیا سی تا نہیں بننا, تسی بھول جاندے ہو. گرو رام داس کہندے نے تہاڈی مرضی دا نہیں بننا ستگرو. مہاراج کہندے نے کیوں؟ کہندے نے ایک کوئی غلطی کرے, دو غلطی کرے, تین کرے, ادو بعد نہیں معاف کیتا جاندا. میں سات دن ہو گئے نے بھولنا پیا, تیرے ورگا داتا کون ہے؟ تو میری بھول نہیں چتار دا, تیری مرضی دا تا نہیں بننا, تیری مت بڑی اچی ہے میں سمجھ نہیں سکتا. ہن فرق ہے. مہاراج جی نے جدو شبد کہے, گر پرتاپ سورج کوی جی نے بڑے بھاوپورت شبد کہیا, کہن لگے کھاؤ اجان نت بھولن کھارو, تم کرپال نج برد سمارو, بار بار بخشت ہو موہی اپرادھی ار مور کو ہی. سکھ ودوان کہندے نے کہ سات دن گرو رام داس نے تھڑے نہیں بنائے. سچ ایوے کہ گرو نانک دی جوت سوٹیاں دے گھر چ ورتنی ہے, اے سات دن چ سچ ایوے گرو رام داس نے اے سات تخت بنا کے رکھ دیتے. اس جوت نے براجمن ہونا, اے تھڑے نہیں اے تخت نے. سما آ گیا, گرو امر داس مہاراج جی نے بابا بڈھا صاحب جی نے کیا کہ اسی چولا بدلنا ہے, تو رام داس جی نو اج اشنان بولی چو کرا کے لیاؤ. اشنان کرایا گیا, سندر بستر پہنائے گئے. ستگرو گرو امر داس جی نے اپنا سارا پروار سد لیا. گرو امر داس نے پتر بھی آئے, پتیجے بھی آئے, سارا پروار تیاں جوائی دوترے سکھ سارے کٹھے ہو گئے. گرو رام داس انہاں نوں اچھی جگہ بٹھائے انہیں, پر گرو رام داس انہاں دے نیتراں چ برہا دا نیر سی. مہاراج گرو امر داس کہندے آ, میرے پترو, اے شبد ورتے بابا سندر جی نے, میرے پترو, میرے پراو, میرے سکھو, میری سنتان, میرے تو بعد گرو رام داس اس گھر دے مالک نے, چور تخت دے مالک نے جی دان دین گے. میرے تو بعد اج تو بعد تسی رام داس جی نو گرو مننا ہے. بابا سندر جی کہندے آ, ست گرو پرتک ہوندا ہے آپ قائم نے بہراج آپ ٹکایا سب سکھ بندپ پوت پائی رام داس پہلو پایا ستگر پورکھ جے بولیا گر سکھا من لئی رضائے جیو موری پت سنمکھ ہوا رام داس ہے پیری پائے جیو مہاراج گرو رام داس انہوں نے گرتا گدی تے براجمان کر دیتا پر کئی نے بکھیلی کی تھی بھائی صاحب بابا سندر جی کہندے ہیں کوئی کر بکھیلی نوے نہیں پھر ست گرو آن نوایا ہر گرے پانا دیو دے آئی تر لکھیا لیکھ رضائے جیو کہ سندر سنو سنتو سب جگت پر پائے جیو گرو رام داس جی نے متھا ٹیک دیتا گرو شبد سچ نشان دا تلک لا دیتا تن گرو رام داس جی نے جدو گدی دیتی تخت دیتا تے پٹ پھر اچھی آواز وچ بولے نانک نام نرنجن جانیو کینی بھگت پریم لولائی تاں تے انگد انگ سنگ پیو سائر تن شبد سرد کینی ورکھائی گر امر داس کی اکت کتا ہے ایک جی کچ کئی نہ جائی سوڈی سرچ سکل تارن کو اب گرو رام داس کو ملی ودائی بنتی کراں کہ گرو رام داس انہاں نوں جدو تخت ملیا تے او بچن سی ہر سال پڑھنے ہیں گرمخو سنگت متھے ٹیک رہی سی تے گرو رام داس بیراگ وچ رو رہے سن میں کہنا میں شبد پانی نہیں ورتدا انہاں میں کہہ بھی دتا جل کے اگے وہ خود کہندے ہاں مہاراج فرماندے ہاں کہ سادیاں اکھاں چ نیر نہیں اے او امرت پیجیا جڑا امرت دا اندر چشمہ پھٹیا گیا ہر امرت پینے لینا من پریم رتنا رام راجے من رام کسوٹی لایا کنچن سو وینا